ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟ ਹੈ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪੇ ਤਰੈ ਤਰਾ ਕੀ ਕਲ ਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟ ਹੈ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪ ਤਰੈ ਤਰਾ ਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵ ਆਪਣਾ ਹਮ ਮਾਂਗੀ ਭਗਤ ਏਕਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵ ਆਪਣਾ ਹਮ ਮਾਂਗੀ ਭਗਤ ਏਕਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਬਖਸ਼ਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਕਰਨ ਕਾਰਨ ਹਾਰ ਸਮਰੱਥ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਕੇ ਗੁਰੂ ਕੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕੀਤੇ ਹਨ ਅਥਵਾ ਦੂਰ ਦਰੇਡਿਆਂ ਤੋਂ ਚੱਲ ਕੇ ਪਾਵਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਅਥਵਾ ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ ਗੁਰੂ ਕੇ ਮਹਾਨ ਸਰੋਵਰ ਵਿੱਚ ਇਸ਼ਨਾਨ ਕੀਤੇ ਹਨ ਸੰਗਤਾਂ ਕਰ ਰਹੀਆਂ ਹਨ। ਅੱਜ ਖਾਲਸਾ ਪੰਥ ਦੇ ਸਾਜਨਾ ਦਿਵਸ ਦਾ ਦਿਹਾੜਾ ਹੈ ਅਤੇ ਨਾਲ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦੇ ਗੁਰਪੁਰਬ ਹਨ। ਗੁਰਤਾ ਗੱਦੀ ਦੇ ਗੁਰਪੁਰਬ ਦੀਆਂ ਵੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਵੀ ਸਾਰੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਜਿੱਥੇ ਜਿੱਥੇ ਵੀ ਗੁਰੂ ਕਾ ਖਾਲਸਾ ਦੇਸ਼ਾਂ ਵਿਦੇਸ਼ਾਂ ਵਿੱਚ ਸਜਿਆ ਹੋਇਆ ਹੈ ਅੱਜ ਉਹ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾ ਰਿਹਾ ਹੈ। ਖਾਲਸਾ ਪੰਥ ਦੇ ਸਾਰੇ ਹੀ ਤਖ਼ਤ ਸਾਹਿਬਾਨਾਂ 'ਤੇ ਗੁਰਧਾਮਾਂ 'ਤੇ ਗੁਰਦੁਆਰਿਆਂ ਸਾਹਿਬ ਵਿੱਚ ਸਿੰਘ ਸੁਭਾਵਾਂ ਵਿੱਚ ਬੜੀ ਵੱਡੀ ਪੱਧਰ 'ਤੇ ਇਹ ਦਿਵਸ ਚਾਅ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣ ਜੋ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਕਿਉਂਕਿ ਅੱਜ ਸੰਖੇਪ ਵਿੱਚ ਹੀ ਵਿਚਾਰ ਹੋਣੀ ਹੈ ਸਾਧ ਸੰਗਤ, 12 ਮਹੀਨਿਆਂ ਦੇ ਵਿੱਚੋਂ ਵੀ ਵਿਸਾਖ ਦੇ ਮਹੀਨੇ ਦੀ ਵਿਚਾਰ ਹੋਣੀ ਹੈ, ਵਿਸਾਖੀ ਦੇ ਦਿਹਾੜੇ ਸੰਬੰਧੀ ਵੀ ਵਿਚਾਰਾਂ ਹੋਣੀਆਂ ਹਨ। ਕਿਹਾ ਉਹ ਸੰਖੇਪ ਵਿੱਚ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਵੇਗਾ, ਸਾਰੀਆਂ ਸੰਗਤਾਂ ਨੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬ ਦੇ ਚਰਨ ਦਾ ਧਿਆਨ ਧਰ ਕੇ ਆਪਾਂ ਸਭਨਾਂ ਨੇ ਸਤਿਗੁਰੂ ਦਾ ਉਪਦੇਸ਼ ਸਰਵਣ ਕਰਨਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ
ਚੌਥਾ ਕਲ ਯੁਗ ਕਾ ਧਰਮ ਕਹੋ ਤੁਮ ਪਾਈ।
ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨੂੰ ਉਤਾਰ ਰਹੇ ਹਨ। ਇੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਕੁਲ ਦੇ ਵਿੱਚੋਂ ਹੀ ਬਾਬਾ ਸਹਾਰੀ ਮੱਲ ਜੀ ਲਾਹੌਰ ਤੋਂ ਕੁਝ ਸੰਗਤਾਂ ਦੇ ਸਮੇਤ ਇੱਥੇ ਪਹੁੰਚੇ ਹਨ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਆਪ ਜੀ ਕਿਰਪਾ ਕਰੋ, ਕਲਯੁਗ ਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਕਿਹੜਾ ਰਸਤਾ ਹੈ, ਕਿਵੇਂ ਪਰਮਾਤਮਾ ਨੂੰ ਮਿਲਿਆ ਜਾਂਦਾ ਹੈ, ਜਾ ਸਕਦਾ ਹੈ, ਕਿਉਂਕਿ ਵੱਖ ਵੱਖ ਯੁੱਗਾਂ ਦੇ ਵਿੱਚ ਵੱਖਰੇ ਵੱਖਰੇ ਰਾਹ ਅਖਤਿਆਰ ਕੀਤੇ ਗਏ, ਵੱਖਰੇ ਵੱਖਰੇ ਧਰਮ ਚੱਲੇ। ਆਪ ਜੀ ਕਿਰਪਾ ਕਰਕੇ ਸਾਡੇ 'ਤੇ ਇਹ ਬਖਸ਼ਿਸ਼ ਕਰੋ, ਕਲਯੁਗ ਕਾ ਧਰਮ ਕਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਕਲਯੁਗ ਦੇ ਵਿੱਚ ਜੀਵਾਂ ਦੇ ਆਧਾਰ ਵਾਸਤੇ ਸਾਨੂੰ ਮਾਰਗ ਦਰਸ਼ਨਾ ਕਰੋ ਜੀ।
ਕਿਵ ਛੂਟ ਹੈ ਹਮ ਛੁੱਟ ਕਾ ਕੀ,
ਆਪ ਕਿਵੇਂ ਜਮਾਂ ਤੋਂ ਛੁੱਟ ਸਕਦੇ ਹਾਂ, ਵਿਕਾਰਾਂ ਤੋਂ ਛੁੱਟ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਕਾਮ ਕ੍ਰੋਧ ਲੋਹ ਮੋਹ ਹੰਕਾਰ ਤ੍ਰਿਸ਼ਨਾ ਤੋਂ ਕਿਵੇਂ ਛੁੱਟ ਸਕਦੇ ਹਾਂ, ਛੁਟਕਾ ਕੀ ਕਿਵੇਂ ਦੂਸਰਿਆਂ ਨੂੰ ਛੁਡਾ ਸਕਦੇ ਹਾਂ ਇਹਨਾਂ ਵਿਕਾਰਾਂ ਤੋਂ। ਸੱਚੇ ਪਾਤਸ਼ਾਹ ਜੀ, ਇਹ ਕਿਰਪਾ ਕਰੋ ਜੀ।
ਹਰ ਹਰ ਜਪ ਬੇੜੀ ਹਰ ਤੁਲ ਹਾਰ,
ਵਿਸ਼ੇ ਵਿਕਾਰਾਂ ਦੇ ਥਾਂ ਸਮੁੰਦਰ ਹਨ, ਬੜੀਆਂ ਔਖੀਆਂ ਘਾਟੀਆਂ ਹਨ। ਵੱਡੇ ਵੱਡੇ ਪੀਰ ਪੈਗੰਬਰ ਰਿਸ਼ੀ ਮੁਨੀ ਇਹਨਾਂ ਵਿੱਚ ਰੁੜਦੇ ਰਹੇ। ਸਤਿਗੁਰੂ ਜੀ, ਆਮ ਜੀਵ ਦੀ ਕੀ ਪਾਇਆ ਹੈ, ਕਿਵੇਂ ਇਹਨਾਂ ਤੋਂ ਬਚ ਸਕਦਾ ਹੈ? ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਿਹੜਾ ਪਰਮਾਤਮਾ ਦਾ ਨਾਮ ਹੈ, ਉਹ ਜਿਹੜਾ ਜਪਦਾ ਭਾਈ, ਉਹਦੇ ਵਾਸਤੇ ਇਹ ਬੇੜੀ ਹੈ। ਜਿਹੜਾ ਤਰਨ ਨਹੀਂ ਨਾ ਜਾਣਦਾ, ਉਹ ਛੋਟੀਆਂ ਛੋਟੀਆਂ ਨਦੀਆਂ ਵਿੱਚ ਹੀ ਡੁੱਬ ਜਾਂਦੇ ਨੇ। ਅਤੇ ਜਿਹੜੇ ਭਾਈ, ਜੇ ਕਿਸੇ ਕੋਲ ਤੁਲਵਾ ਹੋਵੇ, ਬੇੜੀ ਹੋਵੇ, ਤਾਂ ਵੱਡੇ ਵੱਡੇ ਦਰਿਆ ਵੀ ਪਾਰ ਕਰ ਜਾਂਦੇ ਹਨ। ਹਜ਼ੂਰ ਫਰਮਾਉਂਦੇ ਹਨ ਕਿ ਭਾਈ, ਵਾਹਿਗੁਰੂ ਦਾ ਨਾਮ, ਸਤਿਗੁਰੂ ਜੀ ਦੀ ਬਾਣੀ, ਇਹ ਬੇੜੀ ਦੀ ਨਿਆਈ ਹੈ। ਇਸ ਵਾਸਤੇ ਨਾਮ ਜਪਣਾ ਚਾਹੀਦਾ ਕਲਯੁਗ ਦੇ ਵਿੱਚ।
ਹਰ ਜਪਿਓ ਤਰੈ ਤਰਾ ਕੀ,
ਮਹਾਰਾਜ ਕਹਿੰਦੇ ਆਪ ਤਾਂ ਉਤਾਰੀ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਕਿੰਨਿਆਂ ਨੂੰ ਹੋਰ ਵੀ ਛੁਟਕਾਕੀ ਛੁਡਾ ਲੈਣਗੇ, ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਕੇ ਨਾਮ ਜਪਣਗੇ, ਉਹਨਾਂ ਦਾ ਵੀ ਉਧਾਰ ਹੋ ਜਾਵੇਗਾ।
ਹਰ ਜੀ ਲਾਜ ਰੱਖੋ ਹਰ ਜਨ ਕੀ,
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ, ਨਾਮ ਜਪਦਿਆਂ ਹੋਇਆ ਵੀ ਹੰਕਾਰ ਨਹੀਂ ਕਰਨਾ, ਹੰਗਤਾ ਵਿੱਚ ਨਹੀਂ ਆਉਣਾ, ਅਪਮਾਨ ਨਹੀਂ ਕਰਨਾ। ਹੱਥ ਜੋੜ ਕੇ ਹੀ ਬੇਨਤੀ ਕਰਨੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ, ਆਪਣੇ ਜਨਾਂ ਦੀ ਆਪ ਇਲਾਜ ਰੱਖਣਾ ਕਰੋ ਜੀ।
ਹਰ ਹਰ ਜਪਨ ਜਪਾਵੋ ਆਪਣਾ,
ਹੱਥ ਜੋੜ ਕੇ ਬੇਨਤੀ ਹੈ ਸਤਿਗੁਰੂ ਜੀ, ਅਸੀਂ ਆਪੋ ਨਾਮ ਨਹੀਂ ਜਪ ਸਕਦੇ, ਆਖਣੇ ਔਖਾ ਸੱਚਾ ਨਾਉ ਅਸੀਂ ਨਹੀਂ ਕਹਿ ਸਕਦੇ। ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪਣਾ ਵਾਹਿਗੁਰੂ ਨਾਮ ਆਪ ਹੀ ਕਿਰਪਾ ਕਰਕੇ ਸਾਡੇ ਤੋਂ ਜਪਵਾ ਲਓ ਜੀ।
ਹਮ ਮੰਗੀ ਭਗਤ ਏਕਾਕੀ,
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ, ਜਦੋਂ ਵੀ ਗੁਰੂ ਦੁਆਰੇ ਆਓ, ਸਤਸੰਗਤ ਵਿੱਚ ਆਓ, ਅਰਦਾਸ ਕਰਨ ਦਾ ਤਰੀਕਾ ਦੱਸਦੇ ਹਨ ਕਿ ਸਤਿਗੁਰੂ ਜੀ, ਅਸੀਂ ਤਾਂ ਆਪ ਦੇ ਦਰ ਦੇ ਉੱਤੋਂ ਇੱਕੋ ਇੱਕ ਇਕਾਕੀ, ਇੱਕੋ ਇੱਕ ਭਗਤੀ ਬੰਦਗੀ ਮੰਗਦੇ ਹਾਂ। ਇਸ ਵਾਸਤੇ ਸਤਿਗੁਰੂ ਜੀ, ਸਾਡੇ ਤੇ ਰਹਿਮਤ ਕਰੋ, ਆਪਣੇ ਨਾਮ ਦੀ ਬੰਦਗੀ ਬਖਸ਼ੋ ਜੀ।
ਰਹਾਓ
ਕਿਰਪਾ ਕਰ ਰਹੇ ਹਨ,
ਹਰ ਕੇ ਸੇਵਕ ਸੇ ਹਰ ਪਿਆਰੇ,
ਗੁਰੂ ਜੀ ਫਰਮਾਉਂਦੇ ਹਨ ਕਿ ਭਾਈ, ਜਿਹੜੇ ਪ੍ਰਭੂ ਦੀ ਸੇਵਾ ਵਿੱਚ ਲੱਗ ਜਾਂਦੇ ਆ, ਸਿਮਰਨ ਵਿੱਚ ਲੱਗ ਜਾਂਦੇ ਆ, ਜਿਨ੍ਹਾਂ ਨੂੰ ਪ੍ਰਭੂ ਦਾ ਭਾਣਾ ਭਾ ਜਾਂਦਾ, ਭਾਣੇ ਵਿੱਚ ਪ੍ਰਸੰਨ ਹੋ ਜਾਂਦੇ ਹਨ, ਉਹਨਾਂ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮ ਕਰਦੇ ਹਨ, ਕਹਿੰਦੇ ਉਹ ਸਾਡੇ ਪਿਆਰੇ ਹਨ।
ਜਿਨ ਜਪਿਓ ਹਰ ਬਚਨਾ ਕੀ,
ਗੁਰੂ ਜੀ ਦਾ ਬਚਨ ਮੰਨ ਕੇ, ਹੁਕਮ ਮੰਨ ਕੇ, ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ ਹੈ।
ਲੇਖਾ ਚਿੱਤਰ ਗੁਪਤ ਜੋ ਲਿਖਿਆ,
ਚਿੱਤਰ ਗੁਪਤ ਤਾਂ ਸਾਰਿਆਂ ਦਾ ਹੀ, ਇਹ ਧਰਮਰਾਜ ਦੇ ਨੌਕਰ ਹਨ, ਇਹ ਮਲੀਮ ਰੱਖੇ ਹੋਏ ਹਨ ਧਰਮਰਾਜ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਾਣੀ ਵਿੱਚ ਥਾਂ ਥਾਂ ਤੇ ਸਾਨੂੰ ਵਾਰ ਵਾਰ ਸਮਝਾਉਂਦੇ ਨੇ ਕਿ ਸਾਡੀ ਸਮਝ ਵਿੱਚ ਪੈ ਜਾਵੇ। ਮਹਾਰਾਜ ਜੀ ਫਰਮਾਉਂਦੇ ਕਿ ਭਾਈ ਇਹ ਚਿੱਤਰ ਗੁਪਤ ਸਾਡਾ ਲੇਖਾ ਲਿਖਦੇ ਨੇ, ਹਮੇਸ਼ਾ ਸਾਡੇ ਨਾਲ ਰਹਿੰਦੇ ਨੇ, ਚੰਗੇ ਕਰਮ ਵੀ ਲਿਖਦੇ ਨੇ, ਬੁਰੇ ਵੀ ਲਿਖਦੇ ਨੇ। ਸਤਿਗੁਰੂ ਜੀ ਫਰਮਾਉਂਦੇ ਕਿ ਭਾਈ ਜਦੋਂ ਤੁਸੀਂ ਸੰਗਤ ਵਿੱਚ ਆਉਣ ਲੱਗ ਪਏ, ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਏ, ਤੇ ਫਿਰ ਲੇਖਾ ਚਿੱਤਰ ਗੁਪਤ ਜੋ ਲਿਖਿਆ, ਇਹ ਚੰਗੇ ਕਰਮਾਂ ਦਾ ਜਦੋਂ ਲੇਖਾ ਚਿੱਤਰ ਤੇ ਗੁਪਤ ਨੇ ਲਿਖਣਾ ਕੀਤਾ,
ਸਭ ਛੂਟੀ ਜਮ ਕੀ ਬਾਕੀ,
ਭਾਈ ਇਹਨਾਂ ਨੇ ਗਵਾਹੀ ਦੇਣੀ ਹੈ ਕਿ ਧਰਮਰਾਜਾ ਸਾਹਿਬ ਇਹ ਤੇ ਸੰਗਤ ਵਿੱਚ ਹੀ ਰਹਿੰਦੇ ਰਹੇ, ਵਾਹਿਗੁਰੂ ਦਾ ਸਿਮਰਨ ਕਰਦੇ ਰਹੇ, ਦਸਾਨਵਾਂ ਦੀ ਕਿਰਤ ਕਰਦੇ ਰਹੇ, ਗਰੀਬਾਂ ਦਾ ਭਲਾ ਕਰਦੇ ਰਹੇ, ਆਪ ਤੇ ਆਪ ਤੋਂ ਮਾੜੇ ਨੂੰ ਉਭਾਰਨ ਦਾ ਯਤਨ ਕਰਦੇ ਰਹੇ, ਈਰਖਾ ਰਹਿਤ ਰਹੇ। ਇਹ ਸਭ ਲੇਖੇ ਦੀ ਵਹੀ ਜਦੋਂ ਪੜ੍ਹੀ, ਨਾਨਕ ਕਹਿ ਸੁਣ ਰੇ ਮਣਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਕਹਿ ਬੈਠਾ ਕੱਢ ਵਹੀ। ਫਿਰ ਉਹ ਵਹੀ ਕੱਢ ਕੇ ਜਦੋਂ ਬੈਠੇਗਾ ਨਾ, ਤੇ ਚਿੱਤਰ ਗੁਪਤ ਦੱਸ ਦੇਣਗੇ ਕਿ ਇਹ ਤੇ ਸੰਗਤ ਵਿੱਚ ਆਉਣ ਵਾਲੇ ਹੈ, ਤਾਂ ਭਾਈ ਸਾਰਾ ਚਿੱਤਰ ਗੁਪਤ ਦਾ ਲੇਖਾ, ਜਿਵੇਂ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਭਾਈ ਮਹਾਂ ਸਿੰਘ ਤੋਂ ਫੜ ਕੇ ਕੀਤੇ ਗੁਨਾਹਾਂ ਦਾ ਲਿਖੇ ਹੋਏ ਅੱਖਰ ਪਾੜ ਦਿੱਤੇ ਸਨ, ਐਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਹਰ ਹੀ ਕੀਤੇ ਹੋਏ ਸਾਡੇ ਗੁਨਾਹਾਂ ਦਾ ਲੇਖਾ ਪਾੜ ਦਿੰਦੇ ਹਨ, ਮਹਾਰਾਜ ਜੀ ਕਿਰਪਾ ਕਰ ਦਿੰਦੇ ਹਨ।
ਹਰ ਕੇ ਸੰਤ ਜਪਿਓ ਮਨ ਹਰ ਹਰ,
ਫਰਮਾਉਂਦੇ ਭਾਈ ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਹਨ, ਉਹ ਕੇਵਲ ਲਿਬਾਸ ਦੇ ਸੰਤ ਨਾ ਰਹਿ ਜਿਓ, ਉਹ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ। ਜੇ ਹਰੀ ਪਰਮਾਤਮਾ ਦੇ ਸੰਤ ਕਹਾਉਣਾ ਨਾ, ਕਿਉਂਕਿ ਕਹਾਉਣ ਨੂੰ ਤਾਂ ਹਰ ਕੋਈ ਕਹਾ ਸਕਦਾ ਹੈ, ਮਹਾਰਾਜ ਕਹਿੰਦੇ ਭਾਈ ਜੇ ਸੰਤ ਕਹਾਉਣਾ ਹੈ ਤੇ ਫਿਰ ਪਰਮਾਤਮਾ ਦਾ ਨਾਮ ਜਪਣਾ ਕਰੋ, ਅੱਠੇ ਪੈਰ ਉਹਦੇ ਨਾਮ ਨੂੰ ਜਪਣਾ ਕਰੋ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਭਾਈ ਸ਼ਾਂਤ ਚਿੱਤ ਆਤਮਾ ਹਨ ਜਿਹੜੇ ਪਰਮਾਤਮਾ ਨੂੰ ਦਿਨ ਰਾਤ ਜਪਦੇ ਹਨ।
ਲਗ ਸੰਗਤ ਸਾਧ ਜਨਾ ਕੀ,
ਇੱਥੇ ਬੈਠ ਕੇ ਜਪਦੇ ਨੇ, ਗੁਫਾ ਚ ਜਪਦੇ ਨੇ, ਜੰਗਲਾਂ ਬੇਲਿਆਂ ਵਿੱਚ ਜਾਂਦੇ ਨੇ, ਨਹੀਂ ਭਾਈ। ਲਗ ਸੰਗਤ ਸਾਧ ਜਨਾ ਕੀ, ਉਹ ਸਾਧੂਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਲੱਗ ਕੇ ਪਰਮਾਤਮਾ ਦਾ ਨਾਮ ਜਪਦੇ ਹਨ।
ਦਿਨੀ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ,
ਜੇ ਠਾੜ ਦੇ ਜਿਵੇਂ ਸੂਰਜ ਦੀ ਤਪਸ਼ ਤਪਦੀ ਹੈ, ਰੇਤੇ ਭਾਲੂ ਤਪ ਜਾਂਦੇ ਨੇ, ਸੋ ਬਹੁਤ ਸਾਰੀ ਗਰਮਾਇਸ਼ ਪੈਦਾ ਹੁੰਦੀ ਹੈ, ਇਸੇ ਤਰ੍ਹਾਂ ਜਦੋਂ ਤ੍ਰਿਸ਼ਨਾ ਦਾ ਸੂਰਜ ਅੰਦਰ ਚੜ੍ਹਦਾ ਹੈ, ਆਸ ਅਤੇ ਤ੍ਰਿਸ਼ਨਾ ਦੇ ਨਾਲ ਅੰਦਰ ਸਾਡਾ ਜਲਦਾ ਹੈ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਹ ਦਿਨੀਅਰ ਸੂਰਜ ਨੂੰ ਕਹਿੰਦੇ ਨੇ, ਅਤੇ ਸੂਰ ਫਿਰ ਲਿਖ ਦਿੱਤਾ। ਜੇ ਭਾਈ ਵਿਦਵਾਨਾਂ ਦੀ ਗਿਣਤੀ ਕਰੀਏ ਤਾਂ ਇੱਕ ਤਾਂ ਦਿਨੀਅਰ ਇੱਕ ਹੋ ਗਿਆ ਸੂਰਜ, ਅਤੇ ਦੂਜਾ ਸੂਰਜ ਦੂਜਾ ਨਾਲ ਲਾਵਾਂਗੇ, ਇੱਕ ਦੇ ਨਾਲ ਦੂਜਾ ਲਾਵਾਂਗੇ ਅਤੇ 12 ਬਣ ਜਾਵੇਗਾ। ਕਹਿੰਦੇ 12 ਸੂਰਜਾਂ ਦੀ ਤਪਸ ਜਿਹੜੀ ਸਾਡੇ ਅੰਦਰ ਵਿਸ਼ਿਆਂ ਨੇ ਤਪਾ ਕੇ ਰੱਖੀ ਹੋਈ ਹੈ।
ਸੇਵ ਚਾਰੇ ਉਹ ਚੰਦ ਚੰਦਾ ਕੀ,
ਜਦੋਂ ਮਹਾਰਾਜ ਦਾ ਗਿਆਨ ਪ੍ਰਾਪਤ ਹੋ ਗਿਆ, ਕਲਿਆਣ ਸਰੂਪ ਗਿਆਨ ਪ੍ਰਾਪਤ ਹੋ ਗਿਆ, ਤੇ ਫਿਰ ਕਹਿੰਦੇ ਚੰਦਰਮਾ ਦੀ ਨਿਆਈ ਠੰਡ ਦੇਣ ਵਾਲਾ ਗਿਆਨ ਚੜ੍ਹੇ ਆਉਂਦਾ ਸਾਡੇ ਚਿਦਾ ਆਕਾਸ਼ ਦੇ ਵਿੱਚ, ਹਿਰਦੇ ਦੇ ਵਿੱਚ।
ਤੁਮ ਵੱਡ ਪੁਰਖ ਵੱਡ ਆਗਮ ਅਗੋਚਰ,
ਵਾਹਿਗੁਰੂ ਆਪ ਜੀ ਸਭ ਤੋਂ ਵੱਡੇ ਆ ਇੱਥੇ, ਬ੍ਰਹਮਾ ਵਰਗੇ ਹੋਏ, ਸ਼ਿਵ ਜੀ ਵਰਗੇ ਹੋਏ, ਵਿਸ਼ਨੂੰ ਵਰਗੇ ਹੋਏ, ਇੱਥੇ ਹੋਰ ਵੱਡੇ ਵੱਡੇ ਪੈਗੰਬਰ ਔਲੀਏ ਹੋਏ, ਕਿਹਦਾ ਕਿਹਦਾ ਨਾਮ ਲਈਏ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਭ ਤੋਂ ਵੱਡੇ ਹੋ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸੱਚੇ ਪਾਤਸ਼ਾਹ ਜੀ ਆਪ ਇੰਦਰੀਆਂ ਦੀ ਗੋਚਰ ਤੋਂ ਅੱਗੇ ਹੋ, ਮਿੰਟੀ ਤੋਂ ਪਰੇ ਹੋ, ਆਪਦਾ ਕੋਈ ਥਾਂ ਨਹੀਂ ਪਾਇਆ ਜਾ ਸਕਦਾ।
ਤੁਮ ਆਪੇ ਆਪ ਅਪਾਕੀ,
ਸੱਚੇ ਪਾਤਸ਼ਾਹ ਜੀ ਇੱਕੋ ਇੱਕ ਆਪ ਹੋ, ਤੁਮ ਆਪੇ ਆਪ ਏਕਾਕੀ। ਮਹਾਰਾਜ ਤੁਹਾਡੇ ਵਰਗਾ ਤਾਂ ਕੋਈ ਹੈ ਨਹੀਂ, ਤੁਹਾਡੇ ਵਰਗਾ ਵਰ ਸਥਾਨ 'ਤੇ ਕੋਈ ਹੋਰ ਨਹੀਂ ਹੈ ਮਹਾਰਾਜ। ਇਸ ਵਾਸਤੇ ਤੁਹਾਡੇ ਹੀ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਤੁਸੀਂ ਸਭ ਤੋਂ ਵੱਡਾ ਆਸਰਾ ਹੋ।
ਜਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ।
ਵਾਸਤੇ ਹੱਥ ਜੋੜ ਕੇ ਬੇਨਤੀ ਹੈ, ਸਤਿਗੁਰੂ ਆਪਣੇ ਜਨਾਂ ਦੇ ਉੱਪਰ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਮਹਾਰਾਜ ਆਪ ਪਹਿਲਾਂ ਵੀ ਆਪਣੇ ਜਨਾਂ ਦੀ ਪੈਜ ਰੱਖਦੇ ਰਹੇ ਹੋ, ਕਿਰਪਾ ਕਰਕੇ ਸਾਡੀ ਵੀ ਲਾਜ ਰੱਖਣੀ ਕਰੋ।
ਕਰ ਦਾਸਨ ਦਾਸ ਦਸਾ ਕੀ।
ਦੱਸੋ ਭਾਈ ਕੀ ਚਾਹੁੰਦੇ ਹੋ, ਤੁਹਾਨੂੰ ਕੀ ਆਸਾ ਹੈ ਮਨ ਦੇ ਵਿੱਚ? ਮਹਾਰਾਜ ਅਸੀਂ ਕੁਝ ਨਹੀਂ, ਵੱਡੇ ਨਹੀਂ ਬਣਨਾ ਚਾਹੁੰਦੇ ਕਿ ਸਾਡਾ ਬਹੁਤ ਵੱਡਾ ਨਾਮ ਹੋਵੇ, ਸਾਨੂੰ ਭਾਰੀ ਸਰੂਪਿਆਂ ਦੇ ਨਾਲ ਨਵਾਜਿਆ ਜਾਵੇ, ਸਾਨੂੰ ਤਾਜ ਪਹਿਨਾਏ ਜਾਣ। ਨਹੀਂ ਮਹਾਰਾਜ, ਸਾਡੇ ਸੇਵਕਾਂ ਦੀ ਤਾਂ ਇੱਛਾ ਇਹ ਹੈ ਕਿ ਸਾਨੂੰ ਆਪਣੇ ਦਾਸਾਂ ਦੇ ਦਾਸ, ਜਿਹੜੇ ਮਹਾਰਾਜ ਤੁਹਾਡੇ ਦਾਸ ਹੈ, ਤੁਹਾਡਾ ਨਾਮ ਜਪਣ ਵਾਲੇ, ਤੁਹਾਡੀ ਬੰਦਗੀ ਕਰਨ ਵਾਲੇ, ਉਹਨਾਂ ਦੀ ਸੇਵਾ ਵਿੱਚ ਸਾਨੂੰ ਲਾ ਲਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੱਡੀ ਨਿਮਰਤਾ ਵਿੱਚ ਰਹਿਣ ਦਾ ਢੰਗ ਸਿਖਾਇਆ ਭਾਈ, ਨਾਮ ਜਪਣ ਦੀ, ਨਾਮ ਦੀ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸਾਉਣੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਹਿਰਦਿਆਂ ਵਿੱਚ ਵੀ ਇਹ ਗਰੀਬੀ ਬਖਸ਼ ਦੇਣ, ਸੁਖਮਿਆਂ ਬਖਸ਼ ਦੇਣ, ਅਤੇ ਨਾਮ ਜਪਣ ਦੀ ਜਾਂਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਹਿਰਦੇ 'ਚ ਵਸਾ ਦੇਣ। ਇਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਹੈ, ਜਿਨ੍ਹਾਂ ਸਤਿਗੁਰਾਂ ਨੇ ਦੁਨੀਆਂ ਦੇ ਜਿੰਨੇ ਖਿਆਲ ਸੀ ਸਭ ਉਲਟੇ ਕਰ ਦਿੱਤੇ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਵਾ, ਜਦੋਂ ਦੇਖਾਂਗੇ ਨਾ ਪੜ੍ਹ ਕੇ ਵਿਚਾਰ ਕੇ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਆਪ 50 ਸਾਲ ਵਿੱਚ ਤੇ ਉਮਰ ਤੱਕ ਘਰ ਦੇ ਕਾਰਜ ਵਿੱਚ ਰਹੇ, ਬਿਜਨਸ ਕਰਦੇ ਰਹੇ, ਅਤੇ ਫਿਰ 12 ਸਾਲ ਯਾਤਰਾਵਾਂ ਕਰਦੇ ਰਹੇ ਸਤਿਗੁਰੂ ਪਾਤਸ਼ਾਹ ਜੀ ਆਪ। ਸਤਿਗੁਰੂ ਦੀ ਮਹਿਮਾ ਸੁਣ ਕੇ ਅਤੇ ਫਿਰ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਏ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਵਿੱਚ ਆਏ 72 ਸਾਲ ਦੀ ਉਮਰ ਵਿੱਚ। ਜਦੋਂ ਆਪਾਂ ਕਹਿੰਦੇ ਹਾਂ ਕਿ ਤੇ ਹੁਣ ਬੁੜਾ ਹੋ ਗਿਆ, ਇਹਨੂੰ ਹੁਣ ਕੋਈ ਸਮਝ ਨਹੀਂ ਰਹੀ, ਸਾਧ ਸੰਗਤ ਜੀ, ਅਤੇ ਫਿਰ ਵਾਹਿਗੁਰੂ 62 ਸਾਲ ਦੀ ਉਮਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਅਤੇ ਫਿਰ ਲਗਾਤਾਰ 12 ਸਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੰਨੀ ਅਨੰਤਾ ਅਧੀਨਤਾ ਦੇ ਨਾਲ ਦਾਸਾ ਭਾਵ ਧਾਰ ਕੇ, ਹਾਲਾਂਕਿ ਸਤਿਗੁਰੂ ਦੇ ਕੁੜਮ ਸਨ ਗੁਰੂ ਅੰਗਦ ਸਾਹਿਬ ਜੀ ਦੇ, ਪਰ ਉਹ ਨਹੀਂ ਪ੍ਰਵਾਹ ਕੀਤੇ, ਦਾਸਾ ਭਾਵ ਧਾਰ ਕੇ ਸੇਵਾ ਕਰਦੇ ਰਹੇ। ਇਤਿਹਾਸ ਆਪ ਜਾਣਦੇ ਹੋ, ਦਾਸ ਵਿਸਤਾਰ ਵਿੱਚ ਨਹੀਂ ਜਾ ਸਕਦਾ, ਗਾਗਰਾਂ ਢੋਂਦੇ ਢੋਂਦੇ ਖੱਡੀਆਂ ਵਿੱਚ ਵੀ ਡਿੱਗੇ, ਅਤੇ ਜਦੋਂ ਇਹ ਬਚਨ ਕਰ ਦਿੱਤਾ ਜਿਹੜੇ ਜਲਾਹੇ ਦੀ ਖੱਡੀ ਵਿੱਚ ਚੜ ਕੇ ਡਿੱਗੇ ਸਨ, ਕਿਉਂਕਿ ਬਾਰਿਸ਼ ਪੈ ਗਈ, ਖੱਡੀ ਵਾਲਾ ਟੋਆ ਵੀ ਭਰ ਗਿਆ, ਕਿੱਲਾ ਵੀ ਲੁੱਕ ਗਿਆ, ਅਤੇ ਜਲ ਲੈ ਕੇ ਆਉਂਦਿਆਂ ਡਿੱਗ ਪਏ ਅਤੇ ਖੜਾਕ ਹੋਇਆ, ਅਤੇ ਉਹ ਜਲਾਹਾ ਪੁੱਛਦਾ ਵੀ ਕੀ ਹੋਇਆ, ਖੜਾਕ ਕਾਹਦਾ ਹੈ? ਘਰਵਾਲੀ ਕਹਿੰਦੀ ਕੌਣ ਹੈ? ਇਹ ਨਥਾਵਾ ਹੋਣਾ ਅਮਰੂ। ਜਦੋਂ ਇਹ ਗੱਲ ਕਹੀ ਤੇ ਕਿਹਾ ਮੈਂ ਨਥਾਵਾਂ? ਮੈਂ ਤੇ ਗੁਰੂ ਅੰਗਦ ਸਾਹਿਬ ਦਾ ਸਿੱਖ ਸੇਵਕ, ਜਿਹੜਿਆਂ ਨਥਾਵਿਆਂ ਨੂੰ ਥਾਂ ਬਖਸ਼ਣ ਵਾਲਾ ਹੈ, ਨਿਮਾਣਿਆਂ ਨੂੰ ਨਾਮ ਬਖਸ਼ਣ ਵਾਲਾ ਹੈ, ਮਾਣ ਬਖਸ਼ਣ ਵਾਲਾ ਹੈ, ਜਿਹੜਾ ਲੋਕ ਪ੍ਰਲੋਕ ਦੇ ਸੁੱਖ ਦੇਣ ਵਾਲਾ ਹੈ, ਮੈਂ ਤਾਂ ਉਸ ਥਾਂ 'ਤੇ ਜੁੜਿਆ ਹੋਇਆ। ਅਤੇ ਮਹਾਰਾਜ ਨੂੰ ਉੱਚੀ ਆਵਾਜ਼ ਵਿੱਚ ਕਹਿ ਦਿੱਤਾ, ਝੱਲੀਏ, ਐਂ ਨਹੀਂ ਕਹੀਦਾ, ਮੈਂ ਤਾਂ ਗੁਰੂ ਅੰਗਦ ਸਾਹਿਬ ਦਾ ਸਿੱਖ ਹਾਂ, ਜਿਹੜਾ ਨਥਾਵਿਆਂ ਦਾ ਥਾਂ ਹੈ, ਜਿਹੜਾ ਗਰੀਬਾਂ ਨੂੰ ਨਵਾਜ ਦਿੰਦਾ ਹੈ। ਇਹ ਬਚਨ ਕਹਿ ਕੇ ਗਾਗਰ ਚੁੱਕੀ, ਗਾਗਰ ਦਾ ਜਲ ਨਹੀਂ ਸੀ ਡਿੱਗਣ ਦਿੱਤਾ, ਰੁੜਨ ਦਿੱਤਾ। ਸਾਧ ਸੰਗਤ ਜੀ ਸਤਿਗੁਰੂ ਦੇ ਦਰ 'ਤੇ ਗਏ, ਪਰ ਉਹ ਜਲਾਹੀ ਝੱਲੀ ਹੋ ਗਈ। ਜਦੋਂ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆ ਕੇ ਖਿਮਾ ਮੰਗੀ ਸਾਧ ਸੰਗਤ ਜੀ, ਫਿਰ ਉਹ ਠੀਕ ਹੋਏ ਸੀ। ਲੰਬੀ ਸਾਖੀ ਹੈ, ਸਤਿਗੁਰੂ ਦੇ ਦਰ 'ਤੇ ਰਹੇ ਅਤੇ ਸਾਧ ਸੰਗਤ ਜੀ ਫਿਰ 74 ਸਾਲ ਦੀ ਉਮਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕੇ ਕਿਰਪਾ ਕੀਤੀ। ਸਾਧ ਸੰਗਤ ਜੀ ਹੁਕਮ ਦੇਖੋ ਮਹਾਰਾਜ ਦਾ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਾਵੇਂ ਲਾਇਕ ਪੁੱਤਰ ਸਨ, ਪਰ ਜਿਹੜੇ ਪਰਖਾਂ ਦੇ ਵਿੱਚ ਪੂਰੇ ਉਤਰੇ ਕਿ ਅੱਗੇ ਗੁਰਤਾ ਗੱਦੀ ਦੇ ਵਾਰਸ ਬਣ ਸਕਦੇ ਸਨ, ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਅੰਗਦ ਸਾਹਿਬ ਜੀ ਨੂੰ। ਅਤੇ ਗੁਰੂ ਅੰਗਦ ਸਾਹਿਬ ਜੀ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਜਿਹੜੇ ਪਰਖਾਂ ਦੇ ਵਿੱਚ ਪੂਰੇ ਉਤਰੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੱਜ ਦੇ ਦਿਹਾੜੇ 'ਤੇ ਸਾਧ ਸੰਗਤ ਵਿਸਾਖੀ ਦੇ ਦਿਹਾੜੇ 'ਤੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਆਪ ਮੱਥਾ ਟੇਕਿਆ ਕਿ ਹੁਣ ਧੰਨ ਗੁਰੂ ਨਾਨਕ ਦੀ ਜੋਤ ਇਸ ਪੁਰਖ ਦੇ ਵਿੱਚ ਜਗਿਆ ਕਰੇਗੀ। ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਇੱਥੇ ਹੁਣ ਤੁਸੀਂ ਦਰਸ਼ਨ ਕਰਨੇ, ਦੀਦਾਰੇ ਕਰਨੇ, ਉਪਦੇਸ਼ ਲੈਣਾ ਹੈ। ਅਤੇ ਉਹ ਗੁਰੂ ਜਿਨ੍ਹਾਂ ਨੇ 22 ਸਾਲ ਗੁਰਤਾ ਗੱਦੀ ਦੇ ਉੱਪਰ ਰਹਿ ਕੇ ਸੇਵਾ ਕੀਤੀ ਸਾਧ ਸੰਗਤ, ਅਤੇ 22 ਸਾਲ ਤੱਕ ਸਾਧ ਸੰਗਤ ਜੀ ਗੋਇੰਦਵਾਲ ਵਿੱਚ ਦੇ ਵਿੱਚ ਕਾਲ ਨਹੀਂ ਵੜਨ ਦਿੱਤਾ। ਕਾਲ ਘਟਨਾ ਇੱਕ ਸੀ, ਕਿਸੇ ਦਾ ਪੁੱਤਰ ਮਰ ਗਿਆ, ਵਰਲਾਪ ਸੁਣ ਕੇ ਜਦੋਂ ਅਰਦਾਸਾਂ ਕੀਤੀਆਂ ਪੁੱਤਰ ਜਿਉਂਦਾ ਹੋਇਆ, ਮਹਾਰਾਜ ਕਹਿੰਦੇ ਅਤੇ ਭਾਈ ਰੱਬ ਦੇ ਸ਼ਰੀਕ ਬਣੇ ਰਹਾਂਗੇ। ਕਾਲ ਨੂੰ ਹੀ ਹੁਕਮ ਕਰਤਾ ਕਿ ਜਦੋਂ ਤੱਕ ਅਸੀਂ ਇੱਥੇ ਰਹਿਣਾ ਹੈ, ਕੋਈ ਇੱਥੇ ਮੌਤ ਹੋਣੀ ਹੋਈ ਨਹੀਂ ਚਾਹੀਦੀ। ਅੱਜ ਦੇ ਵਿਗਿਆਨੀ ਪਏ ਜੋ ਮਰਜ਼ੀ ਕਹਿਣ, ਮਹਾਂਪੁਰਖ ਬੜੇ ਗੱਜ ਕੇ ਦੱਸਿਆ ਕਰਦੇ ਸਨ ਕਿ ਭਾਈ ਬੰਦਾ ਤਾਂ ਕੀ ਕੋਈ ਪਸ਼ੂ ਪੰਛੀ ਤੱਕ ਨਹੀਂ ਮਰਿਆ। 22 ਸਾਲ ਗੁਰਤਾ ਗੱਦੀ ਰਹਿੰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਕੀਤੇ, ਬਾਣੀ ਰਚੀ, ਉਪਦੇਸ਼ ਬਖਸ਼ੇ। ਸਤਿਗੁਰੂ ਪਾਤਸ਼ਾਹ ਜੀ ਨੇ ਬੌਲੀ ਸਾਹਿਬ ਦੀ ਰਚਨਾ ਕੀਤੀ, ਬੇਅੰਤ ਕੌਤਕ ਕੀਤੇ। ਸਤਿਗੁਰੂ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀਆਂ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ ਭਾਈ। ਅੱਜ ਖਾਲਸੇ ਦਾ ਸਾਜਨਾ ਦਿਵਸ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸੰਸਾਰ ਵਿੱਚ ਆ ਕੇ, ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨਾ ਕਿ ਸਾਰੇ ਜਗਤ ਦੇ ਵਿੱਚ ਜਿਹੜੀ ਵਹਿਮਾਂ ਭਰਮਾਂ ਦੀ ਧੁੰਦ ਫੈਲੀ ਹੋਈ ਸੀ, ਅਤੇ ਸਤਿਗੁਰੂ ਨਾਨਕ ਸਾਹਿਬ ਜਦੋਂ ਪ੍ਰਗਟ ਹੋਏ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ, ਸਤਿਗੁਰੂ ਪਾਤਸ਼ਾਹ ਜੀ ਨੇ ਇਹ ਹਨੇਰਾ ਚੁੱਕਣਾ ਸ਼ੁਰੂ ਕੀਤਾ। ਪਰ ਸਾਧ ਸੰਗਤ ਜਦੋਂ ਤੁਸੀਂ ਭੂਗੋਲਿਕ ਸਥਿਤੀ ਨੂੰ ਵੇਖੋਗੇ ਤੇ ਇਸ ਪੰਜਾਬ ਦੀ ਧਰਤੀ 'ਤੇ, ਆਹ ਪੰਜਾਬ ਹੁਣ ਵਾਲਾ ਨਹੀਂ, ਜੱਥਾ ਗਿਆ ਹੋਇਆ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਨਨਕਾਣਾ ਸਾਹਿਬ ਵਿਖੇ, ਕੱਲ੍ਹ ਜੱਥਾ ਤੁਰਿਆ, ਹੋਰ ਵੀ ਦੇਸ਼ਾਂ ਤੋਂ ਜੱਥੇ ਜਾਂਦੇ ਨੇ ਸ਼ਰਧਾ ਭਾਵਨਾ ਦੇ ਨਾਲ। ਇਹ ਅੱਜ ਹੀ ਨਹੀਂ, ਸਾਧ ਸੰਗਤ ਬੜੇ ਸਮੇਂ ਤੋਂ ਨਨਕਾਣਾ ਸਾਹਿਬ ਦੇ 'ਤੇ ਜਾ ਕੇ ਦਰਸ਼ਨ ਦੀਦਾਰੇ ਕਰਦੇ ਹਨ। ਰਹੋ ਵਿਚਾਰ, ਸਤਿਗੁਰੂ ਕਿਰਪਾ ਕਰੇ ਜਿੰਨੀਆਂ ਵੀ ਸੰਗਤਾਂ ਨਨਕਾਣਾ ਸਾਹਿਬ ਗਈਆਂ ਉਹਨਾਂ ਦੀ ਯਾਤਰਾ ਧੰਨ ਗੁਰੂ ਨਾਨਕ ਸਾਹਿਬ ਸਫਲੀ ਕਰਨ। ਸਾਧ ਸੰਗਤ ਜੀ, ਭੂਗੋਲਿਕ ਸਥਿਤੀ ਇਹ ਸੀ ਕਿ ਇਸ ਧਰਤੀ 'ਤੇ ਮੁਗਲ, ਗੁੱਜਰ ਅਤੇ ਰੰਗੜ ਇਹਨਾਂ ਦੀ ਬਹੁਤਤਾ ਸੀ, ਵੱਡੀ ਗਿਣਤੀ ਵਿੱਚ ਰਹਿੰਦੇ ਸਨ। ਤਾਂ ਇਹਨਾਂ ਦਾ ਸੁਭਾਅ ਸੀ ਲੁੱਟ ਪੁੱਟ ਕਰਨੀ, ਅਤੇ ਲੁੱਟ ਪੁੱਟ ਕੇਵਲ ਧਨ ਦੀ ਨਹੀਂ ਸੀ ਕਰਦੇ, ਇਹ ਔਰਤਾਂ ਦੇ ਸੁਭਾਗ ਵੀ ਲੁੱਟਦੇ ਸਨ, ਇੱਜ਼ਤ ਵੀ ਲੁੱਟਦੇ ਸਨ। ਇਹੋ ਜਿਹਾ ਇਸ ਇਲਾਕੇ ਦਾ ਵਰਤਾਰਾ ਸੀ। ਸਹਿਜੇ ਸਹਿਜੇ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਸੰਗਠਿਤ ਕੀਤਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਇਹ ਸ਼ਿਕਾਇਤਾਂ ਆਈਆਂ, ਪਰ ਮਹਾਰਾਜ ਨੇ ਸ਼ਾਂਤ ਰਹਿਣ ਦਾ ਨਾਲ ਸੰਦੇਸ਼ ਵੀ ਦਿੱਤਾ ਅਤੇ ਨਾਲ ਸੰਗਤਾਂ ਨੂੰ ਸੰਗਠਿਤ ਵੀ ਕੀਤਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮੰਜੀਆਂ ਥਾਪੀਆਂ ਨਾ, ਪ੍ਰਚਾਰਕ ਥਾਪੇ। ਸਾਧ ਸੰਗਤ ਜੀ, ਉਦੋਂ 22 ਸੂਬੇ ਸਨ ਭਾਰਤ ਦੇ, ਅਤੇ 52 ਸੂਬਿਆਂ ਦੇ ਵਿੱਚ ਪ੍ਰਚਾਰਕ ਥਾਪ ਦਿੱਤੇ। ਇਹ ਇੱਕ ਸੰਗਠਿਤ ਕਰਨ ਦਾ ਤਰੀਕਾ ਸੀ। ਅਤੇ ਫਿਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜ਼ੁਲਮ ਦੇ ਵਿਰੁੱਧ ਸ਼ਹਾਦਤ ਦੇ ਕੇ ਇੱਕ ਬਹੁਤ ਵੱਡਾ ਮੀਲ ਪੱਥਰ ਸਥਾਪਿਤ ਕਰ ਦਿੱਤਾ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਮੀਰੀ ਅਤੇ ਪੀਰੀ ਦਾ ਸਿਧਾਂਤ ਸਿਰਜ ਦਿੱਤਾ। ਸੰਗਤਾਂ ਦੇ ਵਿੱਚੋਂ ਜਿਹੜੀ ਬੁਜ਼ਦਿਲੀ ਆਈ ਹੋਈ ਸੀ, ਕਮਜ਼ੋਰੀ ਆਈ ਹੋਈ ਸੀ, ਉਹ ਕੱਢੀ, ਅਤੇ ਉਹਨਾਂ ਹੀ ਮੁਗਲਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਜ਼ੁਲਮ ਕਰਦੇ ਸਨ, ਜਿਹੜੇ ਵੀ ਚੜ੍ਹ ਚੜ੍ਹ ਕੇ ਆਏ ਉਹਨਾਂ ਲੋਹੇ ਦੇ ਚਣੇ ਚਬਾਏ, ਮਹਾਰਾਜ ਨੇ ਯੁੱਧ ਲੜੇ। ਸਾਧ ਸੰਗਤ ਜੀ, ਫਿਰ ਸੱਤਵੇਂ ਪਾਤਸ਼ਾਹ ਜੀ ਨੇ ਮਾਲਵੇ ਵਿੱਚ ਜਾ ਕੇ ਬਹੁਤ ਵੱਡਾ ਪ੍ਰਚਾਰ ਕੀਤਾ ਅਤੇ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਆਪ ਵਿੱਚ ਲੜੀ ਜਾਂਦੇ ਹੋ, ਆਪਣੇ ਧਰਮ ਦੀ ਪਛਾਣ ਕਰੋ, ਕੌਣ ਹੈ ਅਸੀਂ। ਇੱਕ ਧਰਮ ਪੈਦਾ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਜਮਾਤ ਸਿਰਜਣੀ ਸੀ ਕਿ ਜਿਨ੍ਹਾਂ ਨੂੰ ਖਾਸ ਤੌਰ 'ਤੇ ਵੱਡੇ ਲੋਕਾਂ ਨੇ ਪਛਾੜਿਆ ਹੋਇਆ ਸੀ, ਜਿਹੜੀਆਂ ਉੱਚੀਆਂ ਕੁਲਾਂ ਦੇ ਸਨ, ਉੱਚੀਆਂ ਜਾਤੀਆਂ ਦੇ ਸਨ। ਇਹ ਚਮਿਆਰ ਹਨ, ਇਹ ਚੂੜੇ ਹਨ, ਇਹ ਨਾਈ ਹਨ, ਇਹ ਛੀਂਬੇ ਹਨ, ਇਹ ਝੋਰ ਹਨ, ਇਹਨਾਂ ਵਿੱਚ ਵਰਨ ਵੰਡ ਕੇ ਇੰਨੀ ਨਫ਼ਰਤ ਪੈਦਾ ਕਰ ਦਿੱਤੀ ਸੀ ਕਿ ਇਹ ਨਾਮ ਨਹੀਂ ਜਪ ਸਕਦੇ, ਯੁੱਧ ਨਹੀਂ ਕਰ ਸਕਦੇ, ਬਰਾਬਰਤਾ ਨਹੀਂ ਕਰ ਸਕਦੇ, ਘੋੜੇ 'ਤੇ ਨਹੀਂ ਚੜ੍ਹ ਸਕਦੇ, ਬੜੀਆਂ ਬੰਦਸ਼ਾਂ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਅੰਦਰ ਇਹਨਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਕਿ ਨਹੀਂ, ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਣ ਬੋ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੀੜਾ ਚੁੱਕਿਆ। ਦਸਾਂ ਪਾਤਸ਼ਾਹੀਆਂ ਨੇ ਇੱਕ ਧਰਤੀ ਤਿਆਰ ਕਰ ਦਿੱਤੀ ਸੀ ਅਤੇ ਸਾਧ ਸੰਗਤ ਨੌਵੇਂ ਪਾਤਸ਼ਾਹ ਜੀ ਨੇ ਤੇ ਇੰਤਹਾ ਕਰ ਦਿੱਤੀ, ਜ਼ੁਲਮ ਦੇ ਵਿਰੁੱਧ ਐਸਾ ਝੰਡਾ ਚੁੱਕਿਆ ਸੀ ਕਿ ਜਿੱਥੇ ਆਪ ਹੀ ਬਚਨ ਕਰਕੇ ਕਿ ਇਸ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਕਿਸੇ ਮਹਾਂਪੁਰਖ ਨੂੰ ਸ਼ਹਾਦਤ ਦੇਣੀ ਪੈਣੀ, ਸ਼ਹੀਦੀਆਂ ਦਾ ਰਾਹ ਪੰਜਵੇਂ ਪਾਤਸ਼ਾਹ ਜੀ ਨੇ ਚੁਣਿਆ ਸੀ ਨਾ, ਅਤੇ ਸਾਧ ਸੰਗਤ ਉਸੇ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਐਸੇ ਜਵਾਬ ਮਹਾਰਾਜ ਨੇ ਦਿੱਤੇ, ਭਾਵੇਂ ਸ਼ਰਮਿੰਦਾ ਹੋਇਆ ਪਰ ਆਪਣੇ ਹਿੰਕੜ ਵਿੱਚ, ਰਾਜ ਸੱਤਾ ਦਾ ਮਦ ਐਸਾ ਹੁੰਦਾ ਹੈ, ਉਸ ਮਦ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ, ਜਿਹਦੇ ਬਾਰੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਲਿਖਿਆ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ, ਅਤੇ ਨਾਲ ਇਹ ਬਚਨ ਕਰ ਦਿੱਤੇ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਜੈ 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 ਸਭ ਜਗ ਭਇਓ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ, ਸਤਿਗੁਰੂ ਨੇ ਬਚਨ ਉਚਾਰੇ। ਅਤੇ ਫਿਰ ਕਲਗੀਧਰ ਪਾਤਸ਼ਾਹ ਦਾ ਸਮਾਂ ਆਇਆ, ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਕਿਰਪਾ ਕੀਤੀ ਸੀ ਕਿ ਹੁਣ ਤੇਗ ਦਾ ਧਣੀ ਉੱਠੇਗਾ, ਇਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਨੱਥ ਪਾਏਗਾ। ਸਤਿਗੁਰੂ ਪਾਤਸ਼ਾਹ ਜੀ ਨੇ ਸਮਾਂ ਸੰਭਾਲਦਿਆਂ, ਹਾਲੇ 9 ਸਾਲ ਦੀ ਉਮਰ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਸਭਨਾਂ ਨੂੰ ਇਕੱਤਰ ਕਰਨਾ ਸ਼ੁਰੂ ਕੀਤਾ, ਇਹਨਾਂ ਨੂੰ ਕਲਾਵੇ ਵਿੱਚ ਲਿਆ, ਪਿਆਰ ਦਿੱਤਾ। ਸਤਿਗੁਰੂ ਸਮਝਦੇ ਸਨ ਕਿਉਂਕਿ ਧੁਰ ਤੋਂ ਉੱਪਰੋਂ ਸ਼ਕਤੀਆਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਸਨ, ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚਵ ਕਰਬੇ ਕੋ ਸਾਜਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਸੀ। ਅਤੇ ਕਿਹਾ ਮਹਾਰਾਜ ਏਡਾ ਵੱਡਾ ਕੰਮ ਕਿਵੇਂ ਆਊਗਾ, ਕਿਹਾ ਕਹੋ ਬਾਜ ਦੋਹਰਾ ਠਾਂਡ ਭਇਓ, ਮੈਂ ਜ਼ੋਰ ਕਰ ਬਚਨ ਕਾ ਹੱਥ ਸਿਰ ਨੇ ਆਏ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡੀ ਸਹਾਇਤਾ ਤੋਂ ਬਿਨਾਂ ਇਹ ਕੰਮ ਹੋ ਸਕਦਾ ਹੈ? ਨਹੀਂ ਹੋ ਸਕਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਥੋਂ ਸ਼ਕਤੀਆਂ ਮਿਲੀਆਂ, ਉਹਨਾਂ ਸ਼ਕਤੀਆਂ ਨੂੰ ਉਜਾਗਰ ਕਰਨ ਵਾਸਤੇ ਹੁਣ ਕਹਿੰਦੇ ਸਮਾਂ ਆ ਗਿਆ। ਅਤੇ ਫਿਰ ਉਹਨਾਂ ਸਭਨਾਂ ਨੂੰ ਜਿਨ੍ਹਾਂ ਨੂੰ ਨੀਚ ਕਹਿ ਕੇ ਦਲਾਰਿਆ ਗਿਆ ਸੀ, ਦਰਕਾਰਿਆ ਗਿਆ ਸੀ, ਉਹਨਾਂ ਨੂੰ ਕਲਾਵੇ ਵਿੱਚ ਲਿਆ, ਮਹਾਰਾਜ ਨੇ ਕਲਾਵੇ ਵਿੱਚ ਲੈਣਾ ਸ਼ੁਰੂ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ 22 ਧਾਰ ਦੇ ਉਹਨਾਂ ਰਾਜਿਆਂ ਨੂੰ ਵੀ ਪਰਖਿਆ ਜਿਨ੍ਹਾਂ ਨੂੰ ਕਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਛਡਾਇਆ ਸੀ, ਪਰ ਉਹ ਆਪਣੀ ਹਿੰਕੜ ਵਿੱਚ ਸਨ, ਆਪਣੀ ਚਾਲ ਵਿੱਚ ਸਨ, ਅਤੇ ਆਪਣਾ ਰਾਜ ਪਾਕ ਸਥਾਪਿਤ ਕਰਨ ਵਾਸਤੇ, ਰੱਖਣ ਵਾਸਤੇ ਆਪਣਾ ਇਮਾਨ ਵੇਚ ਦਿੰਦੇ ਸਨ, ਸਾਧ ਸੰਗਤ ਆਪਣੀ ਇੱਜ਼ਤ ਵੇਚ ਦਿੰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨ ਵਿੱਚ ਵਿਚਾਰਿਆ ਕਿ ਜੇ ਇਹਨਾਂ ਨੂੰ ਮੈਂ ਫਿਰ ਬਾਦਸ਼ਾਹੀ ਬਖਸ਼ ਦਿਆਂ, ਇਹ ਤਾਂ ਕਹਿਣਗੇ ਸਾਡੀ ਜੱਦੀ ਪੁਸ਼ਤੀ ਬਾਦਸ਼ਾਹੀ ਸੀ, ਗੁਰੂ ਸਾਹਿਬ ਨੇ ਸਾਡੇ 'ਤੇ ਕਿਹੜਾ ਵੱਡਾ ਪਰਉਪਕਾਰ ਕਰ ਦਿੱਤਾ। ਫਿਰ ਮਹਾਰਾਜ ਨੇ ਕਿਹਾ ਨਹੀਂ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਕਹਿੰਦੇ ਇਹਨਾਂ ਗਰੀਬਾਂ ਨੂੰ, ਲਤਾੜਿਆਂ ਨੂੰ, ਜਿਹੜੇ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਨੇ, ਜਿਨ੍ਹਾਂ ਨੂੰ ਸਿਰ ਉੱਪਰ ਚੱਕ ਕੇ ਉੱਠ ਕੇ ਚੱਲਣ ਦੀ ਜ਼ੁਰਤ ਨਹੀਂ ਜਿਨ੍ਹਾਂ ਵਿੱਚ, ਕਹਿੰਦੇ ਇਹਨਾਂ ਵਿੱਚ ਜ਼ੁਰਤ ਭਰੂੰਗਾ ਮੈਂ। ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਇੱਕ ਸੱਦਾ ਦਿੱਤਾ, ਤਿਆਰੀਆਂ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਅਨੰਦਪੁਰ ਸਾਹਿਬ ਵਸਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਉਸ ਨੂੰ ਕੇਂਦਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਯੁੱਧ ਦੇ ਅਭਿਆਸ ਕੀਤੇ, ਫੌਜਾਂ ਰੱਖਣੀਆਂ ਸ਼ੁਰੂ ਕੀਤੀਆਂ, ਰਣਜੀਤ ਨਗਾਰੇ ਖੜਕੇ, ਅਤੇ ਉਹਨਾਂ ਹੀ 22 ਧਾਰ ਦੇ ਰਾਜਿਆਂ ਨਾਲ ਛੋਟੇ ਛੋਟੇ ਪਹਿਲਾਂ ਯੁੱਧ ਹੋਏ ਅਤੇ ਫਿਰ ਵੱਡੇ ਯੁੱਧ ਵੀ ਹੋਏ। ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੁਣ ਸਮਾਂ ਆ ਗਿਆ, ਇਹਨਾਂ ਯੁੱਧਾਂ ਦੇ ਵਿੱਚ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਕਲਾਵੇ ਵਿੱਚ ਆਏ, ਉਹ ਗਰੀਬ ਲੋਕ ਜਿਨ੍ਹਾਂ ਨੂੰ ਛੋਟੇ ਕਿਹਾ ਗਿਆ, ਛੋਟੀਆਂ ਜਾਤੀਆਂ ਦੇ ਕਿਹਾ ਗਿਆ, ਉਹਨਾਂ ਨੇ ਐਸੀ ਬਹਾਦਰੀ ਦੇ ਜੌਹਰ ਦਿਖਾਏ ਅਤੇ ਕਲਗੀਧਰ ਪਾਤਸ਼ਾਹ ਜੀ ਅਤ ਪ੍ਰਸੰਨ ਹੋਏ। ਅਤੇ ਫਿਰ ਕਿਹਾ ਕਿ ਹੁਣ ਸਮਾਂ ਆ ਗਿਆ, ਇਹਨਾਂ ਵਿੱਚ ਏਕਤਾ ਲਿਆਈਏ। ਏਕਤਾ ਬਹੁਤ ਵੱਡਾ ਬਲ ਹੁੰਦਾ ਸਾਧ ਸੰਗਤ, ਏਕਤਾ ਲਿਆਉਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਅਨੋਖਾ ਰਾਹ ਚੁਣਿਆ। 1699 ਦੀ ਵਿਸਾਖੀ ਨੂੰ ਸਤਿਗੁਰੂ 33 ਸਾਲ ਦੀ ਚੜ੍ਹਦੀ ਅਵਸਥਾ ਹੈ ਮਹਾਰਾਜ ਦੀ, ਹੁਕਮਨਾਮੇ ਭੇਜੇ, ਦੂਰ ਦਰੇਡੇ ਤੱਕ ਸੰਗਤਾਂ ਨੂੰ ਹੁਕਮ ਭੇਜੇ ਕਿ ਸਾਰੀਆਂ ਸੰਗਤਾਂ ਵਿਸਾਖੀ ਦੇ ਦਿਹਾੜੇ 'ਤੇ ਅਨੰਦਪੁਰ ਸਾਹਿਬ ਆਓ। ਹੁਮ ਹੁਮਾ ਕੇ ਸੰਗਤਾਂ ਪਹੁੰਚ ਰਹੀਆਂ, ਅਤੇ ਸਤਿਗੁਰੂ ਪਾਤਸ਼ਾਹ ਨੇ ਜਿਹੜਾ ਕ੍ਰਿਸ਼ਮਾ ਕਰਨਾ ਹੈ ਉਹਦੀ ਤਿਆਰੀ ਕਰ ਰਹੇ ਨੇ। ਸਾਧ ਸੰਗਤ ਜੀ, ਇੱਥੇ ਵੱਖਰੇ ਵੱਖਰੇ ਵਿਚਾਰ ਨੇ, ਪਰ ਜਦੋਂ ਤੁਸੀਂ ਕਿਸੇ ਸਿੱਟੇ 'ਤੇ ਪਹੁੰਚਣਾ ਹੋਵੇ ਨਾ, ਅਤੇ ਫਿਰ ਗੁਰੂ ਦੇ ਸਿਧਾਂਤ ਨੂੰ, ਧੰਨ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋਂ ਲੈ ਕੇ ਬਚਿਓ, ਫਿਰ ਆਪਾਂ ਨੂੰ ਪਤਾ ਲੱਗ ਜਾਵੇਗਾ ਕਿ ਰਾਹ ਉਹੀ ਹੈ। ਕਿਉਂਕਿ ਇੱਕ ਪ੍ਰੇਮ ਦਾ खेल खेलन वास्ते सतगुरु पातशाह धन गुरु नानक जी ने रस्ता तोर दिता सी। खेलां बड़िया ने, फड़मल खेडते ने, कबड्डियां होंदियां, क्रिकेट के मैच होंदे ने, बड़ियां खेलां ने, पर गुरु ने तो एक अनोखी खेड खेडनी सी ना। महाराज कहिंदे मैं भी एक खेड खेडनी है गुरसिखो, उस खेड लई तैयार होवो सारे, क्योंकि खिलाड़ी तैयार किए जाते हैं, ट्रेनिंग दी जाती है कि साडा जिहड़ी साडी टीम है वह जित जावे। तो साध संगत फिर डंके की चोड़ ते महाराज सच्चे पातशाह जी ने एक खेड खेडन का ऐलान कर दिता, जो तो प्रेम खेलन का चाओ, सिर तर तली गली मेरी आओ, इत मार्ग पैर त्रीजै, सिर दीजै कान न कीजै। ऐसी शक्ति महाराज सच्चे पातशाह जी ने अपनी जमात विच भरी, अपनी इस टीम विच भरी कि 75 साल के बजुर्ग बाबा दीप सिंह वर्गे गुरु नानक साहब की सिक्ख्या लैके साध संगत जी ऐसे प्रेम की गली दे विच प्रेम की खेड खेडे कि अपना सिर तली ते रख के मीलों तक जुर्द लड़दिया होया मन विच कान नहीं। धन गुरु रामदास महाराज सच्चे पातशाह जी तेरा तुझको सौंप दे क्या लग गए मेरा आशीष तुहाडा है महाराज। ये गली विच पास होए गुरु के खिलाड़ी साध संगत जी, ये खेड नूं परिपक्व करन वास्ते कलगीधर पातशाह ने एक दिन निश्चित किया कि आओ अज दे दिन तुहानूं एक लड़ी विच परो दईए, ऊंच ते नीच का भेद मेड़ दईए, सारे एक परिवार के मैंबर बन जाइए। सतगुरु पातशाह ने यह एक साध संगत जी फुरना लैके एक संकल्प लैके बहुत वड्डा इकट्ठ किया ते नाल तैयारी की महाराज, खंडा तैयार किया, सुनहरा तैयार किया, साध संगत जी पांच पोशाकां तैयार कीतियां जिन्हां नूं हले गुप्त रखिया गया, सारी तैयारी पहला की। सतगुरु पातशाह जी ने सोहने कनात लाए जिथे दीवान सजिया। साध संगत जी जदों असीं केसगढ़ साहब तख्त साहब ते दर्शन करन जाने हैं ना, जिथे शास्त्र सजे हुए ना, शास्त्रां दा जिहड़ी थां है इत्थे महाराज ने छोटा तंबू लाया ते बाहर वड्डियां कनातां ने, दीवान सजिया होया है, सजे हुए दीवान विच भोग पै गया सज दीवार दा। ते सतगुरु पातशाह जी फिर फुरती दे नाल आ के नंगी श्री साहब लैके जिथे 80 लाख दा कट्ठ, बहुत सारे विद्वानां ने दस्सिया कि दूर तक संगतां बैठियां ने गर्जमी आवाज विच, सतगुरु पातशाह जी सारियां संगतां वल नज़र सुटदे ने, है कोई गुरु नानक दा सिख जिहड़ा इस सिखी लई इस प्रेम की खेड खेलण विच अपना सिर भेटा करे। सन्नाटा छा गया, ये की होया, सतगुरु पातशाह जी नूं समझण वास्ते चुप हो गए, नीवियां भी पै गईयां, सोचां विच पै गए। सतगुरु पातशाह जी ने फिर गर्जमी आवाज विच कहा कि अज एक नवा पैगाम देने वास्ते गुरु नानक दे दर नूं अज सिखां नूं सिखां दे विचों एक सिर दी लोड़ है। साध संगत जी जिहड़ियां सोचां दे समुंदर विच बहुत गुरु के अन्न प्यारे डुबे हुए सन, उह सोच चों बाहर निकले ते तीजी वार फिर जदों कहा सिखो सिर मंग रहा मैं सिर, ते फिर लाहौर दा रहण वाला भाई दया राम हाथ जोड़ के उठिया, नीवी पाई हुई है। कलगीधर पातशाह जी पुछते ने भाई घबराया होया, घरों लड़के आया, गुस्से होके आया होया? कहिंदे नहीं महाराज, मैं तो शर्मिंदा इस गलों है कि मैं पहले ही बोलते क्यों नहीं उठिया, जो पहले ही असी आप जी नूं तन मन धन सब सौंप गुर को हुक्म मन्निया पाया, हुक्म मन्निया क्यों नहीं, मैनू तो यह शर्मिंदगी महाराज यदि खिमा दे दियो, आ मेरा सिर हाजिर है, की ना भाई तेरा? महाराज मेरा नाम दया राम है, कितों आया? कहिंदे मैं लाहौर तो आया, ये खत्रियां दा मुंडा। सतगुरु पातशाह जी ने इनू बाहों फड़िया, साध संगत जी तंबू विच लगाए, तुरंत तेग की भेट चाढ़ दिता, साध संगत जी शीर सिर तो डिगया, संगतां ने सुनिया खड़ाक हुंदा, ते भिजी हुई लहू की तलवार लैके महाराज फिर स्टेज ते आए। साध संगत जी एक सिर होर चाहीदा, ते फिर भाई धर्मचंद उठिया, जट्टां दा मुंडा उठिया धर्मचंद, महाराज मेरा शीर सर दिया, फिर दूजी बार नहीं कहना पिया, उहनूं भी लै गए, उहदा भी सिर धड़ तो अलग कर दिता। ते फिर साध संगत जी उस तों बाद
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ, ਫਿਰ ਵਾਰੀ ਵਾਰੀ ਤਿੰਨ ਸਿੱਖਾਂ ਨੇ ਹੋਰ ਪਾਈ ਮੋਹਕਮ ਚੰਦ ਨੇ, ਭਾਈ ਸਾਹਿਬ ਚੰਦ ਨੇ, ਸਾਧ ਸਿੰਘ ਜੀ, ਇਸ ਤਰ੍ਹਾਂ ਭਾਈ ਹਿੰਮਤ ਦਾਸ ਨੇ ਇਹ ਸੀਸ ਦਿੱਤੇ ਅਤੇ ਕੌਣ ਸਨ ਇਹ? ਕੋਈ ਝੀਵਰ, ਕੋਈ ਨਾਈ, ਕੋਈ ਧੋਬੀ, ਪਰ ਮਹਾਰਾਜ ਨੇ ਜਾਤਾਂ ਤਾਂ ਇੱਕ ਕਰਨੀਆਂ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਪੰਜਾਂ ਦੇ ਸਿਰ ਵੱਢੇ, ਪੰਜਾਂ ਦੇ ਸਿਰ ਵੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਮੈਂ ਕਿੱਥੇ ਬੇਨਤੀ ਕਰਦੇ ਹਾਂ, ਕਈ ਲਿਖਾਰੀ ਭੁੱਲੜ ਲਿਖ ਦਿੰਦੇ ਨੇ ਕਿ ਮਹਾਰਾਜ ਨੇ ਬੱਕਰੇ ਵੱਢੇ, ਬੱਕਰੇ ਸਾਧ ਸੰਗਤ ਜੀ, ਪੰਜ ਬੱਕਰੇ, ਉਹਨਾਂ ਚੋਂ ਇੱਕ ਵੱਢ ਦਿਓ ਦੂਜੇ ਚੁੱਪ ਰਹਿਣਗੇ। ਅਤੇ ਫਿਰ ਭਾਈ ਦਇਆ ਸਿੰਘ ਨੂੰ ਕਹਿਤਾ ਹੋਣਾ ਵੀ ਤੂੰ ਇੱਥੇ ਬੈਠਾ ਰਹਿ ਅੰਦਰ ਅਤੇ ਮੈਂ ਬੱਕਰਾ ਵੱਢੋਂ, ਤੂੰ ਬਾਹਰ ਨਾ ਹੀ ਮੇਰਾ ਭੇਦ ਨਾ ਖੁੱਲ ਜਾਵੇ। ਅਤੇ ਦਇਆ ਸਿੰਘ ਨੂੰ ਕਿੰਨੀ ਕੁ ਸ਼ਰਧਾ ਬੱਝੂ ਵੀ ਗੁਰੂ ਸਾਹਿਬ ਤੇ ਝੂਠ ਬੋਲਦੇ ਨੇ, ਸਿਰ ਮੇਰਾ ਮੰਗਿਆ ਵੱਢਦੇ ਬੱਕਰਾ ਨੇ। ਕਦੇ ਸੋਚਿਆ ਕਿ ਜੇ ਇਹ ਖਾਲਸਾ ਪੰਥ ਦੀ ਬੁਨਿਆਦ ਝੂਠ 'ਤੇ ਰੱਖੀ ਹੁੰਦੀ, ਗੁਰੂ ਸਾਹਿਬ ਝੂਠ ਬੋਲਦੇ ਸੀ, ਫਿਰ ਕਲਗੀਧਰ ਪਾਤਸ਼ਾਹ ਦੇ ਆਪਣੇ ਪੁੱਤਰ ਸਾਹਿਬਜੀਤ ਸਿੰਘ, ਜੁਝਾਰ ਸਿੰਘ ਕਦੇ ਨਹੀਂ ਕਹਿ ਸਕਦੇ ਸੀ ਕਲਗੀਧਰ ਪਾਤਸ਼ਾਹ ਜੀ ਕਿ ਹੁਣ ਸਾਨੂੰ ਯੁੱਧ ਵਿੱਚ ਤੋਰੋ ਅਤੇ ਸਵਾ ਸਵਾ ਲੱਖ ਨਾਲ ਲੜ ਕੇ ਸਾਧ ਸੰਗਤ ਆਹੂ ਲਾਉਂਦਿਆਂ ਹੋਇਆਂ ਸ਼ਹਾਦਤਾਂ ਦਾ ਜਾਮ ਪੀ ਸਕਦੇ ਸੀ। 7 ਤੇ 9 ਸਾਲ ਦੀ ਉਮਰ ਦੇ ਛੋਟੇ ਛੋਟੇ ਸਾਹਿਬਜ਼ਾਦੇ ਨੀਆਂ 'ਚ ਖਲੋ ਕੇ ਕਦੇ ਨਹੀਂ ਕਹਿ ਸਕਦੇ ਸੀ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ, ਕਹਿ ਸਕਦੇ ਸੀ? ਭਾਈ ਤਾਰੂ ਸਿੰਘ ਖੋਪਰੀ ਲਵਾ ਸਕਦਾ ਸੀ? ਸਾਧ ਸਿੰਘ ਜੀ, ਇਹ ਵਹਿਮ ਨੇ, ਪਖੰਡ ਨੇ। ਜੇ ਤੁਸੀਂ ਇਤਿਹਾਸ ਹੀ ਦੇਖਣਾ ਹੈ ਤਾਂ ਸਾਧ ਸਿੰਘ ਦਾ ਇਤਿਹਾਸ ਦੇਖ ਲਓ। ਜਦੋਂ ਇਸੇ ਹੀ ਧਰਤੀ 'ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, 6ਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਕੀ ਉਹਨਾਂ ਨੇ ਗੇਮ ਖੇਲਦਿਆਂ ਖੇਲਦਿਆਂ ਜੇ ਰਾਤ ਪੈ ਗਈ ਤਾਂ ਅਗਲੇ ਦਿਨ ਕਿਹਾ ਨਹੀਂ ਬਾਬਾ ਟਲ ਰਾਏ ਨੇ ਕਿ ਉਖਲਾਰੀ ਕਿਉਂ ਨਹੀਂ ਆਇਆ? ਕਹਿੰਦੇ ਜੀ ਸੱਪ ਲੜ ਕੇ ਮਰ ਗਿਆ। ਕਹਿੰਦੇ ਨਹੀਂ, ਭੁਲੇਖੇ 'ਚ ਇੰਨੀ ਮਸਤੀ ਵਿੱਚ, ਇੰਨੀ ਬਿਰਤੀ ਵਿੱਚ ਜੁੜੇ ਹੋਏ, ਖੁੰਡੀ ਗਲ ਵਿੱਚ ਪਾਈ ਮੋਹਨ, ਉੱਠ ਭਾਈ ਅੱਜ ਦੀ ਦਾਈ ਤੇਰੇ ਸਿਰ ਹੈ, ਪਿੱਤ ਤੇਰੇ ਸਿਰ ਹੈ, ਵਾਰੀ ਤੇਰੀ ਹੈ। ਅਤੇ ਮੋਹਨ ਉੱਠ ਖੜਿਆ। ਜੇ ਗੁਰੂ ਕੇ ਸਾਹਿਬਜ਼ਾਦੇ ਵਿੱਚ ਇਹ ਸ਼ਕਤੀ ਹੈ ਤਾਂ ਕਲਗੀਧਰ ਪਾਤਸ਼ਾਹ 'ਚ ਨਹੀਂ ਸ਼ਕਤੀ ਹੈ। ਸਤਿਗੁਰ ਮੇਰਾ ਸਰ ਪ੍ਰਤਪਾਲਾ ਹੈ, ਸਤਿਗੁਰ ਮੇਰਾ ਮਾਰ ਜੀ ਵਾਲਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਪੰਜਾਂ ਦੇ ਸਿਰ ਲਏ, ਸਿਰ ਸਾਧ ਸੰਗਤ ਸਿਰ ਲੈ ਕੇ ਫਿਰ ਸਤਿਗੁਰੂ ਪਾਤਸ਼ਾਹ ਜੀ ਆਪ ਸਟੇਜ 'ਤੇ ਸਜੇ, ਕੰਬਲ ਵਿਛਾਇਆ ਜਿਹਨੂੰ ਭੂਰਾ ਕਹਿ ਦਿੰਦੇ, ਉੱਪਰ ਨਸ਼ਹਿਰਾ ਰੱਖਿਆ ਪੱਥਰ ਦਾ। ਇਹਨਾਂ ਦੇ ਅਰਥ ਨੇ ਕੋਈ? ਪਹਿਲਾਂ ਸਫਾਈ ਦੀ ਤਰਫੋਂ ਅਤੇ ਫਿਰ ਨਿਸ਼ਚਾ ਡੋਲ ਕਰਨ ਵਾਸਤੇ ਸੁਨਹਿਰਾ ਰੱਖਿਆ, ਅਤੇ ਫਿਰ ਬਾਟਾ ਰੱਖਿਆ ਬਾਟਾ, ਅਤੇ ਫਿਰ ਬਾਟੇ ਵਿੱਚ ਸਤਲੁਜ ਦਾ ਪਾਣੀ ਪਾਇਆ, ਅਤੇ ਦੋ ਧਾਰਾ ਖੰਡਾ ਅੱਜ ਵੀ ਤੁਸੀਂ ਦੇਖਦੇ ਹੋ, ਦਰਸ਼ਨ ਕਰਦੇ ਹੋ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਪਾਵਨ ਤਖ਼ਤ 'ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀਰ ਆਸਣ ਲਾਇਆ ਅਤੇ ਮਾਤਾ ਜੀ ਨੇ ਲਿਆ ਕੇ ਪਤਾਸੇ ਪਾ ਤੇ। ਸਤਿਗੁਰੂ ਪਾਤਸ਼ਾਹ ਜੀ ਨੇ ਜਪਜੀਤ ਸਾਹਿਬ ਦੀ ਬਾਣੀ ਪੜ੍ਹੀ, ਵੀਰ ਆਸਣ ਲੱਗਾ, ਇੱਕ ਹੱਥ ਵਿੱਚ ਨੰਗੀ ਸ੍ਰੀ ਸਾਹਿਬ ਹੈ ਅਤੇ ਉਹ ਬਾਟੇ 'ਤੇ ਰੱਖੀ ਹੋਈ ਹੈ, ਦੂਜੇ ਨਾਲ ਹੱਥ ਨਾਲ ਖੰਡਾ ਫੜਿਆ ਹੈ ਮੁੱਠ ਦੇ ਉੱਪਰੋਂ ਅਤੇ ਖੰਡਾ ਚੱਲ ਰਿਹਾ ਹੈ। ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਜਾਪ ਸਾਹਿਬ ਪੜ੍ਹਿਆ, ਜਾਪ ਸਾਹਿਬ। ਸਾਧ ਸੰਗਤ, ਜਾਪ ਸਾਹਿਬ ਇੱਕ ਐਸੀ ਬਾਣੀ ਹੈ ਜਿਹਦੇ ਵਿੱਚ ਇੰਨੇ ਨਾਮ ਨੇ ਪਰਮਾਤਮਾ ਦੇ, ਸ਼ਾਇਦ ਕਿਸੇ ਹੋਰ ਬਾਣੀ ਵਿੱਚ ਇੰਨੇ ਨਾਮ ਨਹੀਂ, ਅਤੇ ਨਾਵਾਂ ਦੇ ਵੱਡੇ ਵੱਡੇ ਅਰਥ ਨੇ। ਅਤੇ ਫਿਰ ਵਿਰਾਗ ਭਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਵੈ ਪ੍ਰਸਾਦ ਸਵਈਆਂ ਦੀ ਬਾਣੀ ਪੜ੍ਹੀ, ਫਿਰ ਬੇਨਤੀ ਲਿਆਉਣ ਵਾਸਤੇ ਸਾਧ ਸੰਗਤ 24 ਸਾਹਿਬ ਦਾ ਪਾਠ ਕੀਤਾ, ਅਤੇ ਫਿਰ ਸੰਪੂਰਨ ਆਨੰਦ ਸਾਹਿਬ ਦਾ ਪਾਠ ਕੀਤਾ। ਸਾਧ ਸੰਗਤ ਜੀ, ਇਹ ਪੰਜ ਬਾਣੀਆਂ ਪੜ੍ਹ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ। ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ, ਜਦੋਂ ਅੰਮ੍ਰਿਤ ਤਿਆਰ ਹੁੰਦਾ ਨਾ, ਫਰਕ ਨਹੀਂ ਸਮਝਣਾ, ਜਿਹੜੇ ਵੀ ਤਿਆਰ ਵਰਤਿਆਰ ਰਹਿਤਵਾਨ ਗੁਰੂ ਕੇ ਪਿਆਰੇ ਰਹਿਣੀ ਵਿੱਚ ਪਰਪੱਕ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ, ਕਦੇ ਸ਼ੰਕਾ ਨਹੀਂ ਕਰਨਾ ਵੀ ਇਹ ਕਿਹੜੀ ਜਾਤ ਦਾ, ਕਿਹੜੀ ਕੁਲ ਦਾ ਹੈ। ਹਾਂ, ਤਿਆਰ ਵਰਤਿਆਰ ਹੋਣੇ ਚਾਹੀਦੇ ਨੇ, ਨਿਤਨੇਮੀ ਹੋਣੇ ਚਾਹੀਦੇ ਨੇ। ਅਤੇ ਜਿਹੜੇ ਅੰਮ੍ਰਿਤ ਭਲਾਖੀ ਹੈ, ਕਈ ਵੱਡੇ ਵੱਡੇ ਲੀਡਰ ਪੰਜ ਚੋਲੇ ਲਏ ਅਤੇ ਖਿਸਕ ਜਾਂਦੇ ਨੇ, ਅਸੀਂ ਅੰਮ੍ਰਿਤ ਛਕ ਲਿਆ, ਨਾ ਗੁਰਮੰਤਰ ਲੈਂਦੇ ਨੇ, ਨਾ ਪੰਜਾਂ ਪਿਆਰਿਆਂ ਤੋਂ ਸਿੱਖਿਆ ਸੁਣਦੇ ਨੇ, ਅਤੇ ਫਿਰ ਉਹਨਾਂ ਕੀ ਅਸਰ ਹੋਣਾ ਨਾ ਭਾਈ? ਨਹੀਂ, ਸਤਿਗੁਰੂ ਪਾਤਸ਼ਾਹ ਦਾ ਇਤਿਹਾਸ ਦੇਖੋ, ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ ਅਤੇ ਫਿਰ ਸੰਗਤ ਵਿੱਚੋਂ ਕਿਹਾ, ਲਿਆ ਭਾਈ ਆਓ ਆ ਜਿਨ੍ਹਾਂ ਸਿੰਘਾਂ ਦੇ ਸਿਰ ਵੱਡੇ ਆ ਨਾ ਇਹ ਨੇੜੇ ਕਰ ਦਿਓ ਇੱਕ ਦੇ ਨੇੜੇ। ਇਤਿਹਾਸਕਾਰ ਇਹ ਵੀ ਲਿਖਦੇ ਆ ਕੋਈ ਜ਼ਰੂਰੀ ਨਹੀਂ ਕਿ ਧਰਮ ਸਿੰਘ ਦਾ ਸਿਰ ਧਰਮ ਸਿੰਘ ਨਾਲ ਹੀ ਜੋੜਿਆ ਗਿਆ ਹੋਵੇ, ਇਹ ਕੋਈ ਜ਼ਰੂਰੀ ਨਹੀਂ, ਪਰ ਜੋੜੇ ਗਏ ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉਹਨਾਂ 'ਚੋਂ ਅੰਮ੍ਰਿਤ ਦੇ ਛੱਟੇ ਦੇ ਕੇ ਉਹਨਾਂ ਨੂੰ ਸੁਰਜੀਤ ਕੀਤਾ, ਫਿਰ ਉਹਨਾਂ ਨੂੰ ਪੁਸ਼ਾਕਾਂ ਪਹਿਨਾਈਆਂ, ਸਤਿਗੁਰੂ ਪਾਤਸ਼ਾਹ ਜੀ ਨੇ ਸੋਹਣੇ ਦਸਤਾਰੇ ਕਲਗੀਆਂ ਲਵਾਈਆਂ, ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ, ਅਤੇ ਫਿਰ ਮਰਜ਼ਾਦਾ ਅਨੁਸਾਰ ਇਕੱਲੇ ਇਕੱਲੇ ਨੂੰ ਬਾਟੇ 'ਤੇ ਲਿਆ ਕੇ ਅੰਮ੍ਰਿਤ ਛਕਾਇਆ। ਅਤੇ ਜਦੋਂ ਅੰਮ੍ਰਿਤ ਛਕਾਇਆ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਕਿ ਖਾਲਸਾ ਜੀ ਇਹ ਆ ਮੇਰੇ ਪੰਜ ਪਿਆਰੇ, ਇਹ ਅੱਜ ਗੁਰੂ ਘਰ ਦੀ ਜੁਗਤ ਅਤੇ ਜੋਤ, ਜਿਹੜੀ ਜੋਤ ਹੈ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਉਹ ਜੋਤ ਵੱਖਰੀ ਜਾਏਗੀ। ਜਿਹੜੀ ਜੁਗਤ ਹੈ ਚਰਨ ਪੌਲ ਦੀ, ਉਹ ਖੰਡੇ ਦੇ ਅੰਮ੍ਰਿਤ ਨੂੰ ਦੇ ਦਿੱਤੀ, ਪੰਜਾਂ ਪਿਆਰਿਆਂ ਨੂੰ ਸ਼ਕਤੀ ਦੇ ਦਿੱਤੀ, ਪੰਜਾਂ ਵਿੱਚ ਅਸੀਂ ਪ੍ਰਵੇਸ਼ ਹੋ ਕੇ ਹੁਣ ਇਹ ਜੁਗਤ ਰਾਹੀਂ ਵਰਤਿਆ ਕਰਾਂਗੇ। ਸਾਧ ਸੰਗਤ ਜੀ, ਪੰਜਾਂ ਪਿਆਰਿਆਂ ਨੂੰ ਅੱਜ ਵੀ ਭਾਵੇਂ ਉਹ ਸ਼੍ਰੋਮਣੀ ਕਮੇਟੀ ਦੇ ਨੇ, ਉਹ ਟਕਸਾਲਾਂ ਦੇ ਨੇ, ਉਹ ਸਿੰਘ ਸਭਾਵਾਂ ਦੇ ਨੇ, ਕਿਤੇ ਵੀ ਨੇ, ਪੰਜ ਪਿਆਰਿਆਂ ਨੂੰ ਹਮੇਸ਼ਾ ਮਨ ਵਿੱਚ ਇਹ ਯਾਦ ਰੱਖਣਾ ਚਾਹੀਦਾ ਕਿ ਬੜੀ ਵੱਡੀ ਸ਼ਕਤੀ ਪੰਜਾਂ ਪਿਆਰਿਆਂ ਨੂੰ ਮਹਾਰਾਜ ਨੇ ਦਿੱਤੀ ਹੈ, ਅਤੇ ਜੋ ਜੁਗਤ ਦੱਸੀ ਹੈ ਨਾ ਉਹਦੇ ਤੋਂ ਬਾਹਰ ਨਹੀਂ ਜਾਣਾ, ਆਪਦੀ ਰਹਿਤ ਵਿੱਚ ਤਿਆਰ ਬਰ ਤਿਆਰ ਰਹਿਣਾ, ਕਿਉਂਕਿ ਪਹਿਲਾਂ ਪੰਜਾਂ ਪਿਆਰਿਆਂ ਦੀ ਸਦਾਈ ਹੁੰਦੀ ਆ। ਗ੍ਰੰਥੀ ਸਿੰਘ ਨੂੰ ਨਾਲ ਮਿਲ ਕੇ ਪੰਜ ਸਿੰਘ ਪੁੱਛਦੇ ਨੇ ਤੂੰ ਤਿਆਰ ਬਰ ਤਿਆਰ ਹੈ, ਅਤੇ ਉਦੋਂ ਸੱਚ ਬੋਲਣਾ ਚਾਹੀਦਾ। ਜੇ ਆਪ ਸੱਚੇ ਹੋਵਾਂਗੇ ਤਾਂ ਫਿਰ ਕਲਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਦੇ ਵਿੱਚ ਪ੍ਰਵੇਸ਼ ਹੋ ਕੇ ਸ਼ਕਤੀਆਂ ਬਖਸ਼ਣੀਆਂ, ਇਹ ਖਿਆਲ ਰੱਖਣਾ ਚਾਹੀਦਾ। ਰਹੋ ਵਿਚਾਰ ਰੱਖਦੇ ਹੋਣਗੇ ਪੰਜ ਪਿਆਰੇ, ਇਹ ਮੈਨੂੰ ਕੋਈ ਸ਼ੰਕਾ ਨਹੀਂ, ਪਰ ਸਾਧ ਸੰਗਤ ਇੱਕ ਪ੍ਰਚਾਰਕ ਹੋਣ ਦੇ ਨਾਤੇ ਇਹ ਜ਼ਰੂਰੀ ਬਣਦਾ ਬੇਨਤੀਆਂ, ਕਈ ਨਵੇਂ ਸਿੰਘ ਆਉਂਦੇ ਨੇ ਇਸ ਵਾਸਤੇ ਇਹ ਜ਼ਰੂਰੀ ਹੈ। ਉਦੇ ਨਹੀਂ ਕਿ ਜਿੱਦਾਂ ਅੰਮ੍ਰਿਤ ਤਿਆਰ ਕਰਨਾ ਉਦਾਂ ਹੀ ਨਿਤਨੇਮੀ ਆਉਣਾ ਹੈ, ਹਮੇਸ਼ਾ ਨਿਤਨੇਮੀ ਰਹਿਣਾ ਹੈ, ਅਲੱਗ ਤੌਰ 'ਤੇ ਵੀ ਗੁਰੂ ਦੀਆਂ ਬਾਣੀਆਂ ਪੜ੍ਹਨੀਆਂ ਤਾਂ ਕਿ ਸਾਡੇ ਵਿੱਚ ਇਹ ਸ਼ਕਤੀ ਰਹੇ, ਗੁਰੂ ਦਰ 'ਤੇ ਅਰਦਾਸ ਕਰਨੀ ਮਹਾਰਾਜ ਸਾਨੂੰ ਪੰਜਾਂ ਪਿਆਰਿਆਂ ਵਿੱਚ ਲੱਗ ਕੇ ਅੰਮ੍ਰਿਤ ਛਕਾਉਣ ਦੀ ਤੁਸੀਂ ਸੇਵਾ ਬਖਸ਼ੀ, ਤੁਹਾਡਾ ਧੰਨਵਾਦ। ਧੰਨਵਾਦ ਕਰਦਿਆਂ ਹੋਏ ਹੋਰ ਬਾਣੀ ਪੜ੍ਹਨੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ, ਰਹਿਤਾਂ ਦੱਸੀਆਂ, ਕਰਹਿਤਾਂ ਦੱਸੀਆਂ, ਅਤੇ ਫਿਰ ਦੱਸਿਆ ਕਿਉਂਕਿ ਇੱਕ ਰਿਵਾਜ਼ ਸੀ ਵਿਚਾਲਿਓ ਵਿਚਾਲਿਓ ਸਿਰ ਕੇਸ ਕੱਟ ਲੈਣੇ, ਮਹਾਰਾਜ ਨੇ ਉਹਨਾਂ ਨੂੰ ਵੀ ਰੋਕਿਆ, ਜੰਮਦੀਆਂ ਕੁੜੀਆਂ ਨੂੰ ਮਾਰ ਦੇਣਾ, ਕਿਹਾ ਕਿ ਕੁੜੀ ਮਾਰ ਦੇ ਨਾਲ ਕੋਈ ਨਾਤਾ ਨਹੀਂ ਰੱਖਣਾ। ਮਹਾਰਾਜ ਨੇ ਐਸੀ ਸਿੱਖਿਆ, ਤੰਬਾਕੂ ਵਰਤਣ ਵਾਲਿਆਂ ਨਾਲ ਕਿਹਾ ਕਿ ਨੜੀ ਮਾਰਨੇ ਇਹਨਾਂ ਦੇ ਨਾਲ ਨਹੀਂ ਵਰਤਣਾ, ਐਸੀ ਸਿੱਖਿਆ ਦਿੱਤੀ। ਅਤੇ ਜਦੋਂ ਪੰਜ ਅਬਦੁਲ ਤਰਾਨੀ ਲਿਖਦਾ ਹੈ ਕਹਿੰਦਾ ਇਕੱਲੇ ਗੁਰੂ ਗੋਬਿੰਦ ਸਿੰਘ ਨਹੀਂ, ਹੁਣ ਤਾਂ ਛੇ ਖੜੇ ਸੀ, ਛੇ, ਜਿਹੜਾ ਔਰੰਗਜ਼ੇਬ ਦਾ ਡੈਰੀ ਬਾਸ ਸੀ ਨਾ ਉਹ ਵੀ ਲਿਖਦਾ ਹੈ। ਅਤੇ ਬੜੇ ਅੰਗਰੇਜ਼ਾਂ ਨੇ, ਮੁਗਲਾਂ ਨੇ ਇਹ ਇਤਿਹਾਸ ਲਿਖਿਆ ਸਾਧ ਸੰਗਤ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸਾਰੀ ਪ੍ਰਕਿਰਿਆ ਖਤਮ ਹੋ ਗਈ ਅਤੇ ਫਿਰ ਆਪ ਵੀਰ ਆਸਣ ਲਾਇਆ ਅਤੇ ਫਿਰ ਪੰਜਾਂ ਪਿਆਰਿਆਂ ਦੇ ਸਨਮੁਖ ਹੱਥ ਜੋੜੇ ਅਤੇ ਹੁਣ ਗੋਬਿੰਦ ਰਾਏ ਨੂੰ ਵੀ ਅੰਮ੍ਰਿਤ ਦਿਓ। ਮਹਾਰਾਜ ਇਹ ਕੀ ਕਹਿਰ ਕਰਨ ਲੱਗੇ ਹੋ, ਅਸੀਂ ਭੁੱਲਣਹਾਰ ਜੀਵ ਅਲਪੱਗ ਸਿੱਖ ਆਪਦੇ, ਅਸੀਂ ਤੁਹਾਨੂੰ ਅੰਮ੍ਰਿਤ ਦਈਏ? ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਨਹੀਂ ਸ਼ੰਕਾ ਕਰਨੀ, ਨਹੀਂ ਤਾਂ ਵੱਡੇ ਵੱਡੇ ਜਥੇਦਾਰ ਵੀਰ ਜਿਹਾ ਕਰਨਗੇ ਕਿ ਮੈਨੂੰ ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ, ਮੈਂ ਵੱਡਾ ਜਥੇਦਾਰ ਹੈ, ਮੈਂ ਬਹੁਤ ਵੱਡਾ ਆਗੂ ਹਾਂ, ਮੈਂ ਜਰਨੈਲ ਹੈ। ਨਹੀਂ, ਇਹ ਇੱਕ ਲੀਹ ਤੋਰਨੀ ਹੈ, ਇੱਕ ਪ੍ਰਪਾਟੀ ਤੋਰਨੀ, ਮਰਜ਼ਾਦਾ ਬਣਾਉਣੀ ਹੈ, ਦਿਓ ਮੈਨੂੰ ਵੀ ਅੰਮ੍ਰਿਤ। ਫਿਰ ਸਤਿਗੁਰੂ ਪਾਤਸ਼ਾਹ ਜੀ ਨੂੰ ਅੰਮ੍ਰਿਤ ਛਕਾਇਆ ਅਤੇ ਕਹਿੰਦੇ ਮੈਂ ਅੱਜ ਤੋਂ ਗੋਬਿੰਦ ਸਿੰਘ ਬਣਿਆ ਹੁਣ, ਅਤੇ ਮੈਨੂੰ ਵੀ ਸਿੱਖਿਆ ਦਿਓ, ਮੈਨੂੰ ਗੁਰਮੰਤਰ ਵੀ ਦਿਓ। ਫਿਰ ਪੰਜਾਂ ਪਿਆਰਿਆਂ ਨੇ ਅੱਗੇ ਲੱਗ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਮੂਲ ਮੰਤਰ ਅਤੇ ਗੁਰਮੰਤ ਦਿੱਤਾ ਅਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਦੇ ਪਿੱਛੇ ਲਾ ਲਾ ਕੇ ਪੜ੍ਹਿਆ। ਵੇ ਪ੍ਰਗਟਿਓ ਮਰਦ ਗਮੜਾ ਵਰੀਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਹੈ। ਕੋਈ ਦੁਨੀਆਂ 'ਚ ਇਹੋ ਜਿਹਾ ਗੁਰੂ? ਦੁਨੀਆਂ 'ਚ ਇਹੋ ਜਿਹਾ ਗੁਰੂ ਨਹੀਂ ਹੋ ਸਕਦਾ। ਸਾਧ ਸੰਗਤ ਦੂਸਰੇ ਪਾਸੇ ਲਾਈਨਾਂ ਲੱਗ ਗਈਆਂ, ਭਾਰੀ ਵੱਡੀ ਪੱਧਰ 'ਤੇ ਅੰਮ੍ਰਿਤ ਸੰਚਾਰ ਹੋਇਆ, ਹਜ਼ਾਰਾਂ ਦੀ ਗਿਣਤੀ, 20,000 ਸੰਗਤਾਂ ਨੇ ਦੱਸਿਆ ਕਵੀ ਸੰਤੋਖ ਸਿੰਘ ਨੇ ਕਿ 20,000 ਨੇ ਅੰਮ੍ਰਿਤ ਛਕ ਲਿਆ। ਕੁਝ ਡਰਪੋਕ ਉਦੋਂ ਡਰ ਕੇ ਭੱਜ ਵੀ ਗਏ ਜਦੋਂ ਭਾਈ ਦਇਆ ਰਾਮ ਦਾ ਸਿਰ ਵੱਢਿਆ ਅਤੇ ਭਾਈ ਧਰਮਚੰਦ ਦਾ ਵੱਢਿਆ, ਉਦੋਂ ਹੀ ਦੌੜ ਗਏ ਸੀ। ਪਰ ਜਦੋਂ ਵੇਖਿਆ ਕਿ ਨਹੀਂ, ਸਤਿਗੁਰੂ ਪਾਤਸ਼ਾਹ ਜੀ 'ਤੇ ਭਰੋਸਾ ਰੱਖਣਾ ਚਾਹੀਦਾ, ਭਰੋਸੇ ਵਾਲੇ ਵੀ ਬੇਅੰਤ ਸਨ, 20,000 ਨੇ ਅੰਮ੍ਰਿਤ ਛਕਿਆ। ਅਤੇ ਜਦੋਂ ਪਿੱਛੇ ਪਿੱਛੇ ਸਨੇਹ ਮਿਲੇ ਨਾ ਵੀ ਆਪਾਂ ਤਾਂ ਐਵੇਂ ਹੀ ਡਰ ਗਏ, गुरु साहब का तो बहुत वड्डा कौतक है ये। साध संगत फिर वापस परते ते सतगुरु पातशाह जी ने कहा हुण तुसी मेरे प्यारे हो तुहाडा नाज तो है खालसा। कौन है खालसा? कहिंदे खालसा कोई चूड़ा नहीं, कोई चमियार नहीं, कोई नाई नहीं, कोई छिंबा नहीं, कोई चीवर नहीं, कोई जट नहीं, कोई पंडित नहीं। अज तो तुसी एक जमात है, मेरी मेरा परिवार है, मेरे परिवार साध संगत। जो गुरु ये गल कहिंदे होणगे बचन मुखारबिंद ते होणगे ते किन्नी जुरत ते किन्ना मन दे विच विराग पैदा होया होवेगा। जो कहा महाराज ने खालसा मेरो रूप है खास, खालसे हो मैं करूं निवास, खालसा मेरा सज्जन सूरा, खालसा मेरा सतगुर पूरा, खालसा मेरी जान की जान, खालसा मेरो पिंड प्राण। मारे कहिंदे जा मैं रंजना मिथिया भाखी पार ब्रह्म गुर नानक साखी। कहिंदे गुरु नानक नूं साखियात सामने रख के मैं तुहाडे नाल वचन करदा, ये गल्लां तुहानूं वड्याउण वास्ते नहीं कहियां, ये तुहाडे नाल परपक्ता करके सांझ पा ली है। साध संगत जी सांझां निभाईआं कलगी धर महाराज ने, फिर ऐसियां फौजां तैयार हो गईआं जिन्हां दे साध संगत अंतरात्मा बुझदिल बनी पई सी, उन्हां दीआं भावनावां उजागर कीतीआं सतगुरु ने, नाल खंडे दा अमृत दे के शेर बना लए, ते फिर इहो जिहीआं फौजां हो गईआं। साध संगत जी जिहड़े 40-40 सिंघ 10-10 लख दे नाल युद्ध करके जिहड़े एक इतिहास सिरज गए, साध संगत जी इत्थे ही बस नहीं। अज तक देख लो एक विसाखी दे नाल बड़े वड्डे इतिहास जुड़े हुए ने। इसे स्थान ते 1978 विच विसाखी वापरी ना, तुहाडे सामने वापरी। साध संगत एक सरकारी पुस्त पनाई का दावेदार एक कच्चा गुरु बनिया होया सिखी नूं मुगारन वास्ते इस धरती ते आ गया। क्या कि मैं पंज प्यारे नहीं, गुरु कलगीधर ने साजे होणगे पंज प्यारे, मैं 7 सितारे साजूंगा, क्योंकि हुकूमत का नशा सी। मगर साध संगत जी कुछ लोग हुकूमत के नशे च करते बैठते ने, पर जो भुगतनी पैंदी उदों वेखो इन्हां दा हाल की हुंदा। साध संगत जी ये गुरु के लाडले प्यारे इस स्थान तो अरदासा सोध के कि असी शांतमई जाना, पहला रस्ता शांतमई दा, कि असी सिर्फ रोकण जाना भी ना, ये अनर्थ ना करो। गए उन्होंने हत्या के उपर गोलियां चला के साध संगत जी 13 अप्रैल 1978 13 सिंघां नूं शहीद कर दिता। संखेप विच मैं बेनती करा, फिर गुरु के प्यारिया ने फिर उड़ीक कीती भारत की धारा साध संगत जी 270A जिहड़ी ये कहिंदी है कि जे किसी धर्म का अपमान हुंदा है ते उहदे रोह विच आ के कोई उहनूं उत्ते बदला लैंदा, उत्ते हमला कर दिंदा है, ते उह धार्मिक भावनावां समझियां जाणगियां। पर इस इन्हां अदालतां ने सिखां नूं इंसाफ कित्थों देणा सी? एक भी बंदे नूं वी एक घंटे की सज़ा ना दित्ती, फिर कित्थों आईआं गोलियां? किहने 13 मार दित्ते? फिर मरदे मजाद संत बाबा जरनैल सिंह खालसा जी ने ऐसे स्टेज तो कहा सी कि 100% असी हक लैणा, 100%। उदों बहुतिया ने कहा नहीं, ये जज्बाती गल्लां ने, गवर्नमेंट का मुकाबला करना औखा हुंदा। कहिंदी असी मुकाबला नहीं करना, असी तो हक लैणा है, कलगीधर पातशाह दे रस्ते ते तुरना है। ते साध संगत फिर गुरु के दलारिया ने जिन्हां ते महाराज ने बख्शिश की थापड़ा दिता, उन्हां गुरु के दलारिया ने उहदे वड्डे वड्डे अत सुरक्षित महिला ते जाके उहनूं गड्डी चढ़ाता, फिर दुनिया नूं पता लगा वी इह गुरु का खालसा है। साध संगत जी इह जुरत भरी सी कलगीधर पातशाह जी ने। अज सानू सारिआं नूं अपने अंदर झाती मारनी चाहीदी, असी नितनेम करदे आ, असी कुड़ी मारता नहीं, तंबाकू तां नहीं वरदे, असी नड़ी मारता नहीं। साध संगत जी असी रहितां विच परपाकां, असी करहितां तों बचे हुए हाँ, जे नहीं बचे रुड़े हुए हाँ, तो आओ सतगुरु दे दर ते अरदास करिए, साडे वास्ते एक राह खोलिआ, क्योंकि कलयुग दा भयानक समां है। किते भी किसी धर्म विच भी किसी समय यह राह नहीं मिलिआ जिहड़ा कलगीधर पातशाह ने राह दिता है। आओ कहिंदे हुण भी पंजां प्यारे दे पेश होके दस दिओ कि महाराज असी गलती कीती, पंज प्यारे साहिबान साडे तवाह बजर गलतियां होईआं, बजर करहितां होईआं, ते साडे ते रहमत करो, सानू फिर कलगीधर पातशाह दे परिवार विच शामिल कर लो। ते पंज प्यारे तां फिर शामिल कर लैंदे भाई, पर फिर तैयार बर तैयार रहो। अज कहिंदे आ वो सुखा सिंह कित्थे पैदा होजू, ਭਾਈ ਤਾਰੂ ਸਿੰਘ ਪੈਦਾ ਕਿੱਥੇ ਹੋ? ਜਦੋਂ ਸਾਡੀਆਂ ਭੈਣਾਂ ਨੇ ਭਰਵੱਟੇ ਮੁੰਨਣੇ ਆ, ਕੇਸਾਂ ਦੀ ਬੇਅਦਬੀ ਕਰਨੀ ਆ ਤੇ ਫਿਲਮਾਂ ਦੇਖੀ ਜਾਣੀਆਂ, ਨਿਤਨੇਮ ਕਰਨਾ ਹੀ ਨਹੀਂ, ਸੁਖਮਨੀ ਸਾਹਿਬ ਕਦੇ ਨਹੀਂ ਪੜ੍ਹਨਾ, ਤੇ ਕਿਹਦੇ ਪੇਟ ਵਿੱਚੋਂ ਪੈਦਾ ਹੋ ਭਾਈ ਸੁੱਖਾ ਸਿੰਘ ਮਹਤਾਬ ਸਿੰਘ? ਸਾਧ ਸੰਗਤ, ਆਪਾਂ ਨੂੰ ਹਿੰਮਤ ਕਰਨੀ ਚਾਹੀਦੀ ਹੈ। ਜੇ ਅੱਜ ਗੁਰੂ ਕੇ ਸਿੱਖ ਸਾਧ ਸੰਗਤ ਜੀ ਨਸ਼ਿਆਂ ਦੇ ਵਪਾਰੀ ਬਣ ਕੇ ਧਨ ਜੋੜਨਗੇ, ਅੱਜ ਗੁਰੂ ਕੇ ਸਿੱਖ ਬੇਈਮਾਨੀ ਕਰਨਗੇ, ਰਿਸ਼ਵਤ ਲੈ ਕੇ ਆਪਣੇ ਅੰਬਾਰ ਭਰਨਗੇ, ਕਿੱਥੇ ਲੈ ਜਾਣਗੇ ਭਾਈ? ਨਹੀਂ, ਗੁਰੂ ਕੀ ਸਿੱਖੀ ਮਹਾਰਾਜ ਨੇ ਸਾਨੂੰ ਸਾਦਾ ਜੀਵਨ, ਸਾਦਾ ਰਹਿਣ ਸਹਿਣ ਦਾ ਢੰਗ ਦੱਸਿਆ, ਪਰ ਮਜ਼ਬੂਤੀ ਦਿੱਤੀ ਆ ਕਿ ਆਹ ਇੱਕ ਕੌਮ ਸਾਜੀ ਹੈ, ਇੱਕ ਪਰਿਵਾਰ ਸਾਜਿਆ, ਅਤੇ ਆਪਾਂ ਇਹਦੇ ਲਈ ਕੀ ਕਰਨਾ ਭਾਈ? ਸਾਡੇ ਲਈ ਤਾਂ ਗੁਰੂ ਮਹਾਰਾਜ ਨੇ ਕਿਰਪਾ ਕਰ ਦਿੱਤੀ। ਧੰਨ ਕਲਗੀਧਰ ਪਾਤਸ਼ਾਹ ਜੋ ਅਕਾਲ ਪੁਰਖ ਨੂੰ ਕਹਿਣ, ਜਿਹੜੇ ਅਕਾਲ ਪੁਰਖ ਨੇ ਵਚਨ ਕਰ ਲਿਆ ਕਿ ਮੈਂ ਤੈਨੂੰ ਆਪਣਾ ਪੁੱਤਰ ਥਾਪ ਕੇ ਸੰਸਾਰ ਵਿੱਚ ਭੇਜਣ ਲੱਗਾ ਹੈ ਅਤੇ ਤੂੰ ਪੰਥ ਪੈਦਾ ਕਰਨਾ ਹੈ, ਉਹ ਗੁਰੂ ਸਾਡੇ ਲਈ ਅਰਦਾਸ ਕਰੇ ਕਿਹਾ ਮੇਰਾ ਪਰਿਵਾਰ ਹੈ ਮਹਾਰਾਜ ਅਕਾਲ ਪੁਰਖ ਵਾਹਿਗੁਰੂ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾਰਾ, ਮੇਰੇ ਸੇਵਕ ਸਿੱਖ ਚੜ੍ਹਦੀ ਕਲਾ ਵਿੱਚ ਰਹਿਣ, ਅਤੇ ਅਸੀਂ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਬਣਾ ਛਕੀਏ, ਅਤੇ ਕਲਗੀਧਰ ਪਾਤਸ਼ਾਹ ਇਹ ਵੀ ਕਹਿਣ ਕਿ ਮੈਂ ਆਪਣਾ ਐਨ ਚੜ੍ਹਦੀ ਜਵਾਨੀ ਵਾਲਾ ਪੁੱਤਰ ਅਜੀਤ ਸਿੰਘ ਇਹਨਾਂ ਤੋਂ ਵਾਰ ਦਿਆਂ, ਜੁਝਾਰ ਸਿੰਘ ਸ਼ਹੀਦ ਕਰਵਾ ਦਿਆਂ, ਸਾਹਿਬਜ਼ਾਦੇ ਵਾਰ ਦਿਆਂ, ਸਾਧ ਸੰਗਤ ਯਾਦ ਰਹੇ ਫਰਸ਼ੀਅਰ ਨੇ ਕਲਗੀਧਰ ਪਾਤਸ਼ਾਹ ਜੀ ਦੇ ਮਾਮਾ ਜੀ ਨੂੰ, ਜਿਹੜੇ ਕਿਰਪਾਲ ਚੰਦ ਜੀ ਸਨ, ਫਿਰ ਬਾਅਦ ਦੇ ਵਿੱਚ ਕਿਰਪਾਲ ਸਿੰਘ ਬਣੇ, ਉਹਨਾਂ ਨੂੰ ਬਹੁਤ ਸੀਏ ਦੇ ਕੇ ਖਤਮ ਕੀਤਾ ਸੀ। ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ, ਸਾਰਾ ਮਾਮੇ ਦੇ ਪੁੱਤਰ ਸ਼ਹੀਦ ਹੋਏ, ਭੂਆ ਦੇ ਪੁੱਤਰ ਸ਼ਹੀਦ ਹੋਏ, ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਨਾਲ ਲਾਡ ਲੜਾਏ, ਨਹੀਂ ਕੋਈ ਸਾਨੂੰ ਲਾਮਾ ਦਿੱਤਾ ਕਿ ਮੈਂ ਕਿਹੋ ਜਿਹੀ ਕੌਮ ਸਾਜ ਲਈ, ਸਾਰਾ ਪਰਿਵਾਰ ਬਰਬਾਦ ਕਰ ਲਿਆ, ਇਹ ਨਹੀਂ ਕਿਹਾ। ਖੁਸ਼ੀਆਂ ਨਾਲ ਕਿਹਾ ਇਹਨੇ ਪੁੱਤਰ ਨੂੰ ਕਿ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ, ਆਹ ਲੱਖਾਂ ਪੁੱਤਰ ਮੇਰੇ ਜਿਉਂਦੇ ਹੈ, ਇਹ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਮੁਸੀਬਤਾਂ ਨਾਲ, ਸਿੱਖਾਂ 'ਤੇ ਹੋ ਰਹੇ ਜ਼ੁਲਮਾਂ ਦੇ ਨਾਲ ਟੱਕਰ ਲੈਣ ਨੂੰ ਹਮੇਸ਼ਾ ਸਮਰੱਥ ਰਹਿਣਗੇ, ਇਹਦੇ 'ਤੇ ਅਕਾਲ ਪੁਰਖ ਹਮੇਸ਼ਾ ਮਿਹਰ ਰੱਖੇਗਾ। ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ਾਂ ਨਹੀਂ ਕੀਤੀਆਂ, ਅਤੇ ਸਾਨੂੰ ਖੰਡੇ ਬੱਟ ਦੇ ਅੰਮ੍ਰਿਤ ਦਾ ਭਾਰ ਲੱਗਦਾ ਹੈ, ਗੁਰੂ ਕੀ ਬਾਣੀ ਪੜ੍ਹਨ ਤੋਂ ਅਸੀਂ ਮਨ ਚੁਰਾਉਂਦੇ ਹਾਂ। ਨਹੀਂ ਭਾਈ, ਆਓ ਗੁਰੂ ਪਾਤਸ਼ਾਹ ਦੇ ਸਿੱਖ ਬਣੀਏ, ਸਤਿਗੁਰੂ ਪਾਤਸ਼ਾਹ ਜੀ ਸਾਡੇ 'ਤੇ ਰਹਿਮਤ ਕਰਨਗੇ, ਕਿਰਪਾ ਕਰਨਗੇ। ਇਹ ਵਿਸਾਖੀ ਦੇ ਦਿਹਾੜੇ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕੀਤੀ। ਵਿਸਾਖੀ ਦੇ ਨਾਲ ਸੰਬੰਧਿਤ ਹੋਰ ਬੜੇ ਇਤਿਹਾਸ ਨੇ, ਜਲਿਆਂਵਾਲੇ ਬਾਗ ਦਾ ਸਾਕਾ ਵਿਸਾਖੀ ਨਾਲ ਜੁੜਿਆ ਹੋਇਆ, ਸਾਧ ਸੰਗਤ ਜੀ ਅੱਠਵੇਂ ਪਾਤਸ਼ਾਹ ਦੀ ਸ਼ਹੀਦੀ ਜੁੜੀ ਹੋਈ ਹੈ, ਹੋਰ ਬਹੁਤ ਸਾਰੇ ਧੰਨ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਵਿਸਾਖੀ ਵਾਲੇ ਦਿਨ ਸ਼ੁਰੂ ਹੋਈਆਂ। ਇਸ ਵਾਸਤੇ ਵਿਸਾਖੀ ਪੰਥ ਦੇ ਵਿੱਚ, ਪਰ ਵਿਸ਼ੇਸ਼ ਤੌਰ 'ਤੇ ਜਿਹੜਾ ਖਾਲਸੇ ਦਾ ਸਾਜਨਾ ਦਿਵਸ ਹੈ ਨਾ, ਉਹ ਅੱਜ ਵਿਸਾਖੀ ਦੇ ਦਿਹਾੜੇ 'ਤੇ ਜੁੜਿਆ ਹੋਇਆ ਹੈ, ਇਸ ਕਰਕੇ ਦੁਬਾਰਾ ਫਿਰ ਇਸ ਖਾਲਸਾ ਪੰਥ ਨੂੰ ਜਿਹੜਾ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਦੀ ਧਾਰ ਵਿੱਚੋਂ ਸਾਜਿਆ ਹੈ, ਇਹ ਕਦੇ ਖਤਮ ਨਹੀਂ ਹੋਣਾ, ਕਿਉਂਕਿ ਮਹਾਰਾਜ ਦਾ ਹੁਕਮ ਹੈ ਕਿ ਖਾਲਸਾ ਪ੍ਰਗਟ ਹੋਇਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਹੈ, ਦੁਨੀਆਂ ਦੀ ਕੋਈ ਸ਼ਕਤੀ ਇਹਨੂੰ ਖਤਮ ਨਹੀਂ ਕਰ ਸਕਦੀ, ਵਾਹ ਲਾ ਸਕਦੀ, ਜ਼ੋਰ ਲਾ ਸਕਦੀ, ਜ਼ੁਲਮ ਕਰ ਸਕਦੀ ਆ, ਖਤਮ ਨਹੀਂ ਕਰ ਸਕਦੀ, ਕਿਉਂਕਿ ਪ੍ਰਗਟ ਹੋਇਆ ਅਤੇ ਪਰਮਾਤਮਾ ਨੇ ਪ੍ਰਗਟ ਕੀਤਾ, ਕੌਣ ਖਤਮ ਕਰ ਦੇਗਾ? ਇਸ ਵਾਸਤੇ ਢਹਿੰਦੀਆਂ ਕਲਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਹੁਣ ਆਹ ਹੋ ਗਿਆ ਜੀ, ਹੁਣ ਆਹ ਹੋ ਗਿਆ ਜੀ, ਨਹੀਂ, ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਕਿ ਨਹੀਂ, ਜੇ ਇਕੱਲੇ ਬਾਬਾ ਬੋਤਾ ਸਿੰਘ, ਗਰਜਾ ਸਿੰਘ ਰਾਜ ਦਾ ਅਹਿਸਾਸ ਕਰਵਾ ਸਕਦੇ ਨੇ, ਭਾਈ ਸੁੱਖਾ ਸਿੰਘ, ਮਹਤਾਬ ਸਿੰਘ ਹੱਕ ਲੈ ਸਕਦੇ ਨੇ, ਤੇ ਸਾਨੂੰ ਵੀ ਉਹ ਸਿੱਖੀ ਬਖਸ਼ੀ ਮਹਾਰਾਜ ਨੇ, ਐਵੇਂ ਢਹਿੰਦੀਆਂ ਕਲਾਂ ਦੀਆਂ ਗੱਲਾਂ ਕਰੋ। ਅੱਜ ਤੁਹਾਡੇ ਸਾਹਮਣੇ ਭਾਈ ਸਤਵੰਤ ਸਿੰਘ, ਕੇਹਰ ਸਿੰਘ, ਬੇਅੰਤ ਸਿੰਘ ਨੇ ਦੁਨੀਆਂ ਦੇ ਉੱਪਰ ਉਹ ਦਰਸਾ ਦਿੱਤਾ ਕਿ ਅੱਜ ਉਹ ਸਿੱਖ ਹੈਗੇ ਨੇ, ਉਹ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਨੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਤਾਬ ਸਿੰਘ ਦੀਆਂ ਯਾਦਾਂ ਯਾਦ ਕਰਾ ਦਿੱਤੀਆਂ। ਆਪਾਂ ਐਵੇਂ ਢਹਿੰਦੀ ਕਲਾ ਜਾਓ, ਦੁਨੀਆਂ ਦੀ ਭੂਗੋਲਿਕ ਸਥਿਤੀ ਵੱਲ ਨਜ਼ਰ ਮਾਰੋ, ਡੈਮੋਕਰੇਟਿਕ ਸਰਕਾਰਾਂ ਦੇ ਵਿੱਚ ਅੱਜ ਗੁਰੂ ਖਾਲਸਾ ਦੇ ਸਰਦਾਰ ਸਜੇ ਧਜੇ, ਦਮਾਲੇ ਸਜੇ ਹੋਏ MP ਬਣੇ ਹੋਏ ਨੇ, ਵਜ਼ੀਰ ਬਣੇ ਹੋਏ ਨੇ, ਕੈਬਨਿਟ ਮੰਤਰੀ ਬਣੇ ਹੋਏ ਨੇ, ਸਰਕਾਰਾਂ ਦੇ ਵਿੱਚ ਰਾਜ ਭਾਗ ਦੇ ਮਾਲਕ ਬਣੇ ਹੋਏ ਨੇ, ਅਤੇ ਆਪਾਂ ਕਿੱਥੇ ਫਿਰਦੇ ਹਾਂ? ਢਹਿੰਦੀ ਕਲਾ 'ਚ ਨਹੀਂ, ਚੜ੍ਹਦੀ ਕਲਾ 'ਚ ਰਹਿਣ ਵਾਸਤੇ ਸਾਰੀ ਸੰਗਤ ਗੱਜ ਕੇ ਇੱਕ ਜਕਾਰਾ ਬੁਲਾਓ। ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ, ਗੁਰੂ ਦੇ ਸਨਮੁਖ ਅਰਦਾਸਾਂ ਕਰਨੀਆਂ ਹੈ। ਆਓ ਸਤਿਗੁਰੂ ਪਾਤਸ਼ਾਹ ਜੀ ਜੋ ਵਿਸਾਖ ਦੇ ਮਹੀਨੇ ਦੇ ਦੁਆਰਾ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਉਹ ਸਿੱਖਿਆ ਆਪਾਂ ਪ੍ਰੇਮ ਦੇ ਨਾਲ ਸਰਵਣ ਕਰੀਏ। ਇਸੇ ਸਥਾਨ 'ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਅਤੇ ਹੋਰ ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਇਹ ਬਾਣੀ ਇੱਥੇ ਹੀ ਉਚਾਰਨ ਕੀਤੀ ਸੀ, ਇੱਥੇ ਮਹਾਰਾਜ ਨੇ ਅਰਥ ਸੁਣਾਏ ਸਨ। ਆਓ ਪ੍ਰੇਮ ਦੇ ਨਾਲ ਵਿਸਾਖ ਦੇ ਮਹੀਨੇ ਦੀ ਜੋ ਕਥਾ ਹੈ ਉਹ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੈਸਾਖ ਧੀਰਨ ਕਿਉਂ ਵਾਢੀਆ।
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਵਿਸਾਖ ਦਾ ਮਹੀਨਾ ਚੜ ਗਿਆ, ਵੱਢ ਗਿਆ ਦਾ ਮਤਲਬ ਵਿਛੜੀਆਂ, ਜਿਹੜੀਆਂ ਰੂਹਾਂ ਜਿਹੜੀਆਂ ਸੁਹਾਗਣਾਂ ਆਪਣੇ ਪਤੀ ਨਾਲੋਂ ਵਿਛੜੀਆਂ ਹੋਈਆਂ ਉਹਨਾਂ ਨੂੰ ਧੀਰਜ ਕਿਵੇਂ ਆਵੇ। ਵਿਛੜਨ ਦਾ ਮਤਲਬ ਇਹ ਨਹੀਂ ਕਿ ਪਤੀ ਕਿਤੇ ਵਿਦੇਸ਼ ਗਏ ਹੋਏ ਨੇ, ਪ੍ਰਦੇਸ਼ ਗਏ ਹੋਏ ਨੇ, ਇਹ ਵੀ ਹੋ ਸਕਦਾ ਹੈ, ਪਰ ਕਈ ਵਾਰ ਘਰ ਵਿੱਚ ਰਹਿੰਦਿਆਂ ਹੋਏ ਵਿਛੋੜਾ ਪਿਆ ਹੁੰਦਾ, ਇਹੋ ਜਿਹੇ ਸੰਬੰਧ ਬਣ ਜਾਂਦੇ ਮਨ ਵਿੱਚ, ਈਰਖਾ ਵਿੱਚ, ਹਉਮੈ ਅਹੰਕਾਰ ਅਹੰਕਾਰ ਵਿੱਚ ਇੱਕ ਦੂਜੇ ਨੂੰ ਬੁਲਾਉਣਾ ਹੀ ਬੰਦ ਕਰ ਦਿੰਦੇ ਨੇ। ਮਹਾਰਾਜ ਕਹਿੰਦੇ ਜਿਹੜੀਆਂ ਔਰਤਾਂ ਆਪਣੇ ਪਤੀ ਨਾਲੋਂ ਘਰ ਵਿੱਚ ਰਹਿੰਦਿਆਂ ਸੁਹਾਗ ਭਾਗ ਹੁੰਦਿਆਂ ਹੋਏ ਵਿਛੜ ਜਾਣ, ਉਹ ਫਿਰ ਧੀਰਜ ਕਿਵੇਂ ਬੰਨਣ, ਉਹਨਾਂ ਨੂੰ ਧੀਰਜ ਕਿਵੇਂ ਆਵੇ। ਦੂਸਰਾ ਅਰਥ ਹੈ ਕਿ ਜਿਹੜੀਆਂ ਸੁਹਾਗਵਤੀ ਜਗਿਆਸੂ ਭਗਤ ਜਨ ਨੇ ਸਾਧ ਸਿੰਘ ਦੀ, ਜਿਨ੍ਹਾਂ ਨੂੰ ਇਹ ਪਤਾ ਹੈ ਭਈ ਪ੍ਰਾਪਤ ਮਾਨੁੱਖ ਦੇ ਹੋ ਰਹੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇੰਨਾ ਕੁਝ ਪਤਾ ਹੁੰਦਿਆਂ ਹੋਇਆਂ ਵੀ ਜਿਹੜੀਆਂ ਰੂਹਾਂ ਪਰਮਾਤਮਾ ਨਾਲੋਂ ਵਿਛੜੀਆਂ ਹੋਈਆਂ ਉਹਨਾਂ ਨੂੰ ਧੀਰਜ ਕਿੱਥੋਂ ਬਣੇ। ਕਿਸੇ ਮੱਠ ਤੋਂ ਧੀਰਜ ਮਿਲ ਜਾਏਗਾ, ਕਿਸੇ ਕਬਰ ਤੋਂ ਧੀਰਜ ਮਿਲ ਜਾਏਗਾ, ਕਿਸੇ ਝੂਠੇ ਦੇਹਧਾਰੀ ਤੋਂ ਧੀਰਜ ਮਿਲ ਜਾਏਗਾ, ਨਹੀਂ ਮਿਲੇਗਾ। ਉਹ ਧੀਰਜ ਕਿਵੇਂ ਬੰਨਣ।
ਜਿੰਨਾ ਪ੍ਰੇਮ ਵਿਛੋੜਾ,
ਜਿਹਨਾਂ ਦਾ ਪ੍ਰੇਮ ਕਰਕੇ ਵਿਛੋੜਾ ਪੈ ਗਿਆ, ਪ੍ਰੇਮ ਕਰਕੇ ਪ੍ਰੇਮ ਟੁੱਟ ਗਿਆ, ਕਿਉਂਕਿ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਇਹ ਜਿਹੜੀ ਕੁੰਡੀ ਪਾਈ ਹੈ ਨਾ, ਜਿਹੜੀ ਤਾਰ ਪਾਈ ਸਾਡੇ ਵਿੱਚ ਪਰਮਾਤਮਾ ਨਾਲ ਮਿਲਣ ਦੀ, ਉਹ ਪ੍ਰੇਮ ਦੀ ਪਾਈ। ਸੱਚ ਕਹੋ ਸੁਣ ਲਿਓ ਸਭ ਹੈ, ਇਕੱਲੇ ਸਿੱਖ ਨਹੀਂ, ਮਹਾਰਾਜ ਕਹਿੰਦੇ ਸਾਰੇ ਹੀ ਸੁਣ ਲਓ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਜਿਹਨੇ ਪ੍ਰੇਮ ਦੇ ਨਾਲ ਸੁਖਮਨੀ ਪੜ੍ਹੀ, ਜਿਹਨੇ ਪ੍ਰੇਮ ਦੇ ਨਾਲ ਨਿਤਨੇਮ ਕੀਤਾ, ਬਾਣੀ ਪੜ੍ਹੀ, ਸੇਵਾ ਕੀਤੀ, ਕਹਿੰਦੇ ਉਹੀ ਪਰਮਾਤਮਾ ਨੂੰ ਪਾ ਸਕਦਾ। ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਹੀ ਨਹੀਂ ਰਿਹਾ, ਕਹਿੰਦੇ ਭਾਈ ਉਹ ਧੀਰਜ ਕਿਸ ਤਰ੍ਹਾਂ ਕਰਨ।
ਹਰ ਸਾਜਨ ਪੁਰਖ ਵਿਸਾਰ ਕੈ,
ਬੰਦੇ ਕੰਮ ਕਰਮਾਂ ਕਰਕੇ ਉਹ ਜਿਹੜਾ ਹਰੀ ਪਰਮਾਤਮਾ ਹੈ, ਜਿਹੜਾ ਸਾਰਿਆਂ ਦਾ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੇ ਸਾਹ, ਉਸ ਪ੍ਰਭੂ ਨੂੰ ਵਿਸਾਰ ਕੇ
ਲੱਗੀ ਮਾਇਆ ਧੋ,
ਆਪਣੇ ਆਪ ਨੂੰ ਸੰਸਾਰ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਰੋੜ ਲਿਆ, ਇਹਦੇ ਵਿੱਚ ਖਚਤ ਹੋ ਗਏ, ਮਾਇਆ ਵਿੱਚ ਲੱਗ ਗਏ।
ਪੁੱਤਰ ਕਲੱਤਰ ਨਾ ਸੰਗ ਤਨਾ,
ਸਤਿਗੁਰੂ ਜੀ ਨੇ ਇਹ ਉਪਦੇਸ਼ ਦਿੱਤਾ ਹੈ, ਬਾਰ ਬਾਰ ਦਿੱਤਾ ਹੈ ਕਿ ਭਾਈ ਨਾ ਆਪਣਾ ਪੁੱਤਰ ਨਾ ਇਸਤਰੀ, ਇਸਤਰੀ ਤੋਂ ਵਧਿਆ ਹੋਇਆ ਕੁਟੁੰਬ, ਕਹਿੰਦੇ ਨਾ ਪੁੱਤਰਾਂ ਦੇ ਰਾਹੀਂ ਜਾਂ ਆਪਣੇ ਰਾਹੀਂ ਪ੍ਰਾਪਤ ਕੀਤਾ ਹੋਇਆ ਧਨ ਦੌਲਤ, ਕਹਿੰਦੇ ਇਹ ਸਾਰਾ ਕੁਝ ਹੀ
ਹਾਰੇ ਅਵਿਨਾਸੀ
ਪੁੱਤਰ ਕਲੱਤਰ ਨਾ ਸੰਗ ਧਣਾ, ਕਹਿੰਦੇ ਇਹ ਸੰਗ ਜਾਣ ਵਾਲਾ ਨਹੀਂ, ਹਰ ਅਵਿਨਾਸੀ ਉਹ, ਕਹਿੰਦੇ ਇੱਕੋ ਇੱਕ ਉਹ ਹੈ ਅਵਿਨਾਸੀ ਨਾਸ਼ ਤੋਂ ਰਹਿਤ, ਇਹ ਧਨ ਵੀ ਨਾਸ਼ ਹੋ ਜਾਵੇਗਾ, ਪੁੱਤਰ ਵੀ ਸਮੇਂ ਨਾਲ ਖਤਮ ਹੋ ਜਾਣਗੇ, ਜਾਂ ਅਸੀਂ ਪਹਿਲਾਂ ਖਤਮ ਹੋ ਜਾਵਾਂਗੇ, ਫਿਰ ਪੁੱਤਰਾਂ ਦਾ ਸੰਬੰਧ ਹੀ ਨਹੀਂ ਰਹਿਣਾ, ਅਤੇ ਧਨ ਵੀ ਇੱਥੇ ਰਹਿ ਜਾਵੇਗਾ। ਪਰ ਕਹਿੰਦੇ ਨਾਸ਼ ਤੋਂ ਰਹਿਤ ਪਰਮਾਤਮਾ ਦਾ ਨਾਮ ਹੈ, ਜਿਹੜਾ ਪੱਲੇ ਵਿੱਚ ਬੰਨ ਲਿਆ ਇਹ ਨਾਲ ਨਿਭਣ ਵਾਲਾ ਹੈ ਲੋਕ ਪ੍ਰਲੋਕ ਵਿੱਚ।
ਪਲਚ ਪਲਚ ਸਗਲੀ ਮੋਈ,
ਹਜ਼ੂਰ ਫਰਮਾਉਂਦੇ ਨੇ ਪਰ ਇਹਨਾਂ ਸਭਾ ਗੁਣ ਸਭਨਾ ਗੁਣਾਂ ਨੂੰ ਜਾਣਦੇ ਹੋਏ ਵੀ ਪਲਚ ਪਲਚ ਕੇ ਉਲਝ ਉਲਝ ਕੇ ਸਾਰੀ ਸ੍ਰਿਸ਼ਟੀ ਆਉਂਦੀ ਹੈ ਤੇ ਜਾਂਦੀ ਹੈ, ਮਰ ਰਹੀ ਹੈ,
ਝੂਠਾ ਧੰਦਾ ਮੋਹ
ਧੰਦੇ ਕਲਾਹ ਚਿੱਤ ਨਾ ਆਵਾ ਹੇਕੜੋ, ਕਹਿੰਦੇ ਇਹਨਾਂ ਧੰਦਿਆਂ ਦੇ ਵਿੱਚ ਲੱਗ ਕੇ ਹੀ ਆਪਣਾ ਜੀਵਨ ਵਿਅਰਥ ਬਤੀਤ ਕਰ ਰਹੇ ਹਨ।
ਇੱਕ ਸੁਹਾਰ ਕੇ ਨਾਮ ਬਿਨਾ,
ਇੱਕੋ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਲੇਖੇ ਵਿੱਚ ਆਵੇਗਾ। ਮਹਾਰਾਜ ਕਹਿੰਦੇ ਭਾਈ ਇੱਕ ਸੁਹਾਰ ਕੇ ਨਾਮ ਬਿਨ, ਇਹ ਗੁਰੂ ਕੇ ਸਿੱਖੋ ਇਹ ਮਨ ਵਿੱਚ ਵਿਚਾਰ ਕੇ ਰੱਖਿਓ ਕਿ ਜਿੰਨਾ ਮਰਜ਼ੀ ਵਿਸਥਾਰ ਕਰ ਲਓ, ਮਾਇਆ ਦਾ ਕਰ ਲਓ, ਧੰਨ ਦੌਲਤ ਦਾ ਕਰ ਲਓ, ਕੰਮ ਕਾਰਜ ਦਾ ਕਰ ਲਓ, ਪਰ ਇੱਕ ਗੱਲ ਯਾਦ ਰੱਖਿਓ ਕਿ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ
ਅੱਗੇ ਲਈਏ ਖੋਹੇ,
ਕਹਿੰਦੇ ਰਾਹ ਦੇ ਵਿੱਚ ਸਾਰੇ ਖੁੱਸ ਜਾਣੇ। ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਨਾ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਤਿੰਨ ਜਮ ਜਗਾਤੀ ਲੁੱਟੈ, ਇਹਨੂੰ ਰਾਹ ਵਿੱਚ ਹੀ ਲੁੱਟੇ ਜਾਣੇ ਨੇ ਜਿੰਨੇ ਕਰਮ ਧਰਮ ਸੰਜਮ ਨੇਮ ਕਰਨੇ ਆ। पर जिहड़ा परमात्मा दा नाम है निर्वाण कीर्तन गावो करते का निमख सिमरत जित छूटा ऐडा इहदे विच बल है शक्ति है। इस करके भाई परमात्मा दा नाम है नाल निभण वाला
दई विसार विगुचणा।
इस करके भाई कहिंदे द्वैत विच होर ना धंधियां विच परमात्मा दे नाम नूं छड के होर ना थावां ते घुम के होर ना थावां नाल जुड़ के अपने आप नूं खज्जल करन दे बराबर है।
प्रभ बिन अवर ना कोई।
भाई बार बार इस गल नूं दृढ़ करवाउंदे हन कि प्रभु तों बिना सानूं रखण वाला होर कोई नहीं। प्रभु परमात्मा एको एक है जिहड़ा साडी इस लोक विच भी परलोक विच भी रखिया करन वाला है। जे उहदा नाम जपांगे उहदे दर नाल जुड़ांगे खंडे बाटे दा अमृत छक के कलगीधर पातशाह दे पुत्र पुत्रियां बन जावांगे ता फिर बेअंत साखियां भाई महाराज सच्चे पातशाह जी ने कृपा कीती है आप सिर ते हथ रख के बचा लेंदे हन।
प्रीतम चरणी जो लगे।
ओ भाई प्रीत दा अनन प्यारा है परमात्मा ओदे चरणा नाल चरण केड़े ने ओदे चरण ने नाम परमात्मा दे चरणा नाल प्रभु दे नाम नाल गुरु की बाणी नाल जिन्हां दा मन जुड़ गया
तिन की निर्मल सोए।
भाई उन्हां दी सोभा निर्मल है सच्ची है। जे कोई मुख्यमंत्री बन गया वजीर बन गया पंच सरपंच बन गया ये जिहड़ी सोभा है ना ये फिर खत्म हो जाएगी। चार दिन की सोभा है इहनूं जांदियां टाइम नहीं लगना पर जिहड़े प्रीतम दे वाहिगुरु दे चरणा नाल जुड़ गए उन्हां दी सोभा तां जोग जोग है कोई मेट ही नहीं सकता। कोई ईरखा कर लवे कोई बखीली कर लवे कोई निंदिया कर लवे कि मैं उस प्रभु दे प्यारे दी निंदिया करदिया भी तां आए सी ज्यों सी मारे कहिंदे नहीं भाई कोई नहीं मेट सकता। जिन हर मन वसिया से दर साचे सचियारा उन्हां दी सोभा जुग जुग होई कोई ना मेटन हारा कोई मेट ही नहीं सकता। जिन्ना मर्जी कोई जोर ला लवे महाराज कहिंदे इस वास्ते ये निर्मल सोभा है पवित्र सोभा जिहड़ी लोक परलोक विच होनी है।
नानक की प्रभ बेनती।
सतगुरु जी फरमाउंदे ने कि भाई दोवें हथ जोड़ के सतगुरु दे चरणा विच ये बेनती अरदास करिए कि महाराज सच्चे पातशाह जी साडी बेनती सुनो।
प्रभ मिलो प्राप्त होए।
कृपा करके इसी जन्म विच सानू इस तरह नाम नाल जोड़ लवो अपनी भगती नाल सेवा विच जोड़ लो ते महाराज सच्चे पातशाह जी आप साडे सखियात हो के मिलो प्राप्त होए। महाराज सच्चे पातशाह जी सानू इसी जन्म विच आप जी दी प्राप्ति हो जावे आप जी नाल अभेदता बन जावे।
वैसाख सुहावा तां लगै।
कहिंदे भाई इस गल नूं ध्यान नाल सुन लो इह विसाख दा महीना ये जिंदगी जिहड़ी है ना इहनूं समझो कि ये जिंदगी विसाख दा महीना ये जिंदगी तां सफली होवेगी। हजूर फरमाउंदे ने कि ये भाई जिवें होर महीने ने ना वह बीत गए हुण चल रहा विसाख ते समझो पहले जन्मां दे विच वी साडी ये रूह भटकदी आई ते हुण चल रहा मनुखा जन्म ते मनुखा जन्म है विसाख दा महीना समझण वास्ते ये मनुखा जन्म है विसाख दा महीना। महाराज सच्चे पातशाह जी फरमाउंदे है कि भाई जे विसाख दा महीना ये जिंदगी मनुखा जन्म सफला करना है।
जा संत भेटै हर सोए।
फिर कहिंदे भाई आए करो जिहड़े प्रभु दे परमात्मा नाल मिले हुए नाम सिमरन वाले पाओ भगती वाले अठे पैर सिमरन कल वाले होरां नूं होरनां नूं नाम जपाउण वाले अमृत की दात देण वाले गुरु की बाणी पढ़ाउण वाले बाणी की संथ्या देण वाले कथा सुनाउण वाले भुल्लिआं नूं गुरु नानक दे राह ते पाउण वाले संत इहो जे संत जे मिल जाण कहिंदे भाई उहनां दे नाल मिल के उहनां दे नाल उहनां नूं भेट चढ़ाओ अपना आप उहनां दी भेटा ही चढ़ जाओ तां भाई कहिंदे इह विसाख दा महीना इह जिंदगी रूप विसाख दा महीना सफला हो जाएगा। सतगुरु पातशाह जी ने यह बख्शिशां कीतियां भाई फिर दोबारा दास विसाखी दे इस पुरब दियां जो खालसे का साजना दिवस है सारे पंथ नूं बहुत बहुत वधाइयां होण। अज खंडे बाटे का अमृत थावां थावां ते तैयार होना भाई जिन्हां ने हले तक खंडे बाटे का अमृत नहीं छकिया अमृत छक के गुरु दर नाल जुड़ो गुरु घर नाल जुड़ो गुरु दियां बख्शिशां होणगियां। ਦੋ ਦਿਨ ਸੇਵਾ ਕਰਦੇ ਹਾਂ, ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਨਾਮ ਬਾਣੀ ਦੀ ਸਿੱਖਿਆ ਸਾਡੀ ਝੋਲੀ ਵਿੱਚ ਪਾ ਦੇਣ।
ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ, ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।